ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ ਘੋੜੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹ ਤੇਜਨ ਜੀ ਰਾਮ ਉਪਾਇਆ ਰਾਮ ਧਨ ਮਾਨਸ ਨਮ ਪੁੰਨ ਪਾਈਆ ਰਾਮ ਦੇਹ ਤੇਜਣ ਜੀ ਰਾਮ ਉਪਾਈਆ ਰਾਮ ਧਨ ਮਾਨਸ ਜਨਮ ਪੁੰਨ ਪਾਈਆ ਰਾਮ ਮਾਨਸ ਜਨਮ ਵੱਡ ਪੁੰਨੇ ਪਾਇਆ ਦੇਹ ਸੁਕੰਚਨ ਚੰਗੜੀਆ ਗੁਰਮੁਖ ਰੰਗ ਚਲੂਲਾ ਪਾਵੈ ਹਰ 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 ਨਵ ਰੰਗੜੀਆ ਇਹ ਦੇਹ ਸੁਅੰਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀਆ ਵੱਡ ਭਾਗੀ ਪਾਈ ਨਾਮ ਸਖਾਈ ਜਨ ਨਾਨਕ ਰਾਮ ਉਪਾਈਆ ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀਆ ਵੱਡ ਭਾਗੀ ਪਾਈ ਨਾਮ ਸਖਾਈ ਜਨ ਨਾਨਕ ਰਾਮ ਉਪਾਈਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਸੋਢੀ ਸੁਲਤਾਨ ਧੰਨ ਧੰਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ 'ਤੇ ਪਾਰ ਕਿਰਪਾ ਕਰਕੇ ਸਾਨੂੰ ਸਮਝਾਉਣ ਦਾ ਮਹਾਨ ਉਪਰਾਲਾ ਕੀਤਾ। ਆਪਾਂ ਗੁਰਮੁਖੋ ਬੱਚਿਆਂ ਵਾਲੇ ਹਾਂ, ਕਦੇ ਆਪ ਬੱਚੇ ਸਾਂ, ਸਾਡੇ ਬਜ਼ੁਰਗਾਂ ਨੇ, ਸਾਡੇ ਮਾਤਾ ਜੀ ਨੇ, ਸਾਡੇ ਪਿਤਾ ਨੇ ਯਥਾ ਯੋਗ ਸਾਨੂੰ ਸਮਝਾਉਣ ਦਾ ਯਤਨ ਕੀਤਾ। ਹੁਣ ਆਪਾਂ ਬੱਚਿਆਂ ਵਾਲੇ ਹਾਂ, ਆਪਾਂ ਹਰ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਸੁਚੇਤ ਕਰਦੇ ਹਾਂ, ਪੁੱਤਰ ਇਸ ਪਾਸੇ ਤੂੰ ਬਚਣਾ, ਇਸ ਪਾਸੇ ਤੂੰ ਜਾਣਾ, ਚੰਗਾ ਰਹੇਗਾ। ਇਸੇ ਪ੍ਰਕਾਰ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਸਾਡੇ ਪਿਤਾ ਹਨ। ਜੇ ਆਪਾਂ ਨੂੰ ਕੋਈ ਚੀਜ਼ ਫਰੀ ਵਿੱਚ ਮਿਲ ਜਾਏ ਨਾ, ਆਪਾਂ ਉਹਦੀ ਕਦਰ ਨਹੀਂ ਕਰਦੇ। ਅਤੇ ਆਪਣੇ ਮਾਪੇ ਆਪਾਂ ਨੂੰ ਕਹਿੰਦੇ, ਪੁੱਤਰਾ ਚੀਜ਼ ਇਵੇਂ ਨਹੀਂ ਬਣੀ, ਅਸੀਂ ਬੜੀਆਂ ਘਾਲਣਾ ਘਾਲੀਆਂ ਨੇ, ਇਹਨਾਂ ਨੂੰ ਸਾਂਭ ਕੇ ਰੱਖੀ। ਇਸੇ ਪ੍ਰਕਾਰ ਵਿਸ਼ੇਸ਼ ਤੌਰ 'ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕਰਕੇ ਸਮਝਾਇਆ, ਭਾਈ ਇਹ ਮਨੁੱਖਾ ਦੇ ਬੜੀ ਬਕੀਮਤੀ ਹੈ। ਆਪਾਂ ਰੋਜ਼ਾਨਾ ਰਹਿ ਰਾਜ ਸਾਹਿਬ ਦਾ ਪਾਠ ਕਰਦੇ ਹਾਂ, ਸੁਣਦੇ ਹਾਂ। ਉਸ ਪਾਵਨ ਬਾਣੀ ਵਿੱਚ ਇੱਕ ਸ਼ਬਦ ਆਪਾਂ ਰੋਜ਼ਾਨਾ ਪੜ੍ਹਦੇ ਅਤੇ ਸੁਣਦੇ ਹਾਂ, ਭਈ ਪ੍ਰਾਪਤ ਮਾਨੁਖ ਦਿਓਰੀਆ ਗੋਬਿੰਦ ਕੇ ਤ੍ਰਿਵਰੀਆ। ਇਹਦੇ ਜਿਹੜੇ ਅਰਥ ਹਨ, ਇਹ ਮੈਂ ਆਪਣੇ ਉਸਤਾਦ ਜੀ ਕੋਲੋਂ, ਸੰਤ ਬਾਬਾ ਕਰਤਾਰ ਸਿੰਘ ਜੀ ਦੇ ਖਾਲਸਾ ਕੋਲੋਂ ਇਹ ਪੜ੍ਹੇ, ਬਕੀਮਤੀ ਅਰਥ ਹਨ। ਉਹਨਾਂ ਪੜ੍ਹਾਇਆ ਸੀ, ਭਾਈ ਗੁਰਮੁਖੋ ਜਿਹੜਾ ਦਿਓਰੀਆ ਕਹਿੰਦੇ ਨੇ ਦਲੀਜ ਨੂੰ, ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਬਾਅਦ ਇਹ ਕੰਮ ਔਖਾ, ਕਿਉਂਕਿ ਹੁਣ ਤਾਂ ਦਲੀਜਾਂ ਰਹੀਆਂ ਨਹੀਂ, ਸਾਰੇ ਫਰਸ਼ਾਂ ਲੱਗੀਆਂ ਨੇ। ਅੱਗੇ ਦਲੀਜ ਭਾਵ ਜੋ ਦਰਵਾਜ਼ੇ ਦਾ ਥੱਲਾ ਹਿੱਸਾ ਉਹਨੂੰ ਕਹਿੰਦੇ ਸਨ ਦਲੀਜ। ਔਰ ਮੈਂ ਆਮ ਕਰਕੇ ਵੇਖਿਆ ਜਦੋਂ ਅਸੀਂ ਬਿਸਮਰ ਸਾਂ ਅਤੇ ਅਣਜਾਣ ਪੂਰੇ ਕਰਕੇ ਕਿਤੇ ਰੋਟੀ ਦਲੇਜ ਵਿੱਚ ਬਹਿ ਕੇ ਖਾਣ ਲੱਗਣਾ ਨਾ ਅਤੇ ਸਾਡੇ ਮਾਪਿਆਂ ਨੇ ਸਾਨੂੰ ਡਾਂਟਣਾ ਪੁੱਤ ਦਲੇਜ ਨਹੀਂ ਬਹਿਦਾ ਚਾਹੇ ਅੰਦਰ ਹੋ ਜਾ ਚਾਹੇ ਬਾਹਰ ਹੋ ਜਾ ਮੈਨੂੰ ਇਸ ਗੱਲ ਦਾ ਗਿਆਤ ਨਹੀਂ ਵੀ ਉਹਨਾਂ ਦਾ ਮਤਲਬ ਕੀ ਜੇ ਪੁੱਛਣਾ ਅਤੇ ਕਹਿਣਾ ਪੁੱਤ ਔਗਣ ਲੇਕਿਨ ਜਦੋਂ ਇਹਦੇ ਅਰਥ ਮਹਾਂਪੁਰਸ਼ਾਂ ਨੇ ਪੜ੍ਹਾਏ ਤਾਂ ਸਾਨੂੰ ਇਹ ਪੜ੍ਹਾਇਆ ਗਿਆ ਭਾਈ ਇਹ ਮਨੁੱਖਾ ਜਨਮ ਇੱਕ ਦਲੀਜ ਹੈ ਇਹ ਹੁਣ ਤੇਰੀ ਮਰਜ਼ੀ ਤੂੰ ਅੰਦਰ ਹੋਣਾ ਇਹ ਤੂੰ ਬਾਹਰ ਹੋਣਾ ਹੈ ਇਸੇ ਪ੍ਰਕਾਰ ਗੁਰਮੁਖੋ ਅੰਦਰ ਅਤੇ ਬਾਹਰ ਕੀ ਕਾਰ ਦਾ ਪਾਸਾ ਅਤੇ ਇੱਕ ਸੰਸਾਰ ਦਾ ਪਾਸਾ ਹੈ ਆਪਾਂ ਤਕਰੀਬਨ ਉਪਰਾਲਾ ਕਰਦੇ ਵੀ ਮਨ ਨੂੰ ਰਾਜ਼ੀ ਕੀਤਾ ਜਾਏ ਭਾਈ ਸਾਹਿਬ ਕੀ ਕਰੀਏ ਸਰਦਾ ਨਹੀਂ ਇਹ ਦੁਨੀਆਦਾਰੀ ਹੈ ਜਿਹੜੀ ਦੁਨੀਆਦਾਰੀ ਇਹਨੂੰ ਕਹਿੰਦੇ ਨੇ ਗੁਰਮੁਖੋ ਸੰਸਾਰ ਦਾ ਪਾਸਾ ਲੇਕਿਨ ਇਹਦੇ ਬਾਰੇ ਆਪਾਂ ਨੂੰ ਰੋਜ਼ਾਨਾ ਗੁਰਦੇਵ ਸੁਚੇਤ ਕਰਦੇ ਨੇ ਭਾਈ ਇਹ ਠੀਕ ਹੈ ਤੂੰ ਦੁਨੀਆਂ ਦੀ ਪਕੜ ਵਿੱਚ ਪਿਆ ਪਰ ਹੈ ਭੁਲੇਖੇ 'ਚ ਉਹ ਪੰਕਤੀਆਂ ਆਪਾਂ ਰੋਜ਼ਾਨਾ ਪੜ੍ਹਦੇ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਇਹਨੂੰ ਸੰਸਕ੍ਰਿਤ ਵਿੱਚ ਇਉਂ ਵਿਦਵਾਨ ਵੀਰਾਂ ਨੇ ਸੰਸਕਤੀ ਸੰਸਾਰਾ ਜਿਹੜਾ ਸੰਸਾਰ ਹੈ ਨਾ ਇਹ ਸੰਸਿਆਂ ਦਾ ਘਰ ਹੈ ਜਿਨ੍ਹਾਂ ਕੋਲ ਹੈ ਹੀ ਨਹੀਂ ਉਹਨਾਂ ਦੇ ਮਨ ਵਿੱਚ ਇਹ ਚਿੰਤਾ ਵੀ ਆ ਜਾਏ ਅਤੇ ਜਿਨ੍ਹਾਂ ਕੋਲ ਹੈ ਉਹਨਾਂ ਦੇ ਮਨ ਵਿੱਚ ਚਿੰਤਾ ਵੀ ਇਹ ਕਿਤੇ ਚਲੀ ਨਾ ਜਾਏ ਇਹ ਆਪਾਂ ਸਾਰੇ ਅੰਦਰ ਝਾਤੀ ਮਾਰੀਏ ਦੂਜਿਆਂ ਨੂੰ ਨਹੀਂ ਕਹੀਏ ਆਪਣੇ ਅੰਦਰ ਝਾਤੀ ਮਾਰੀਏ ਗੁਰੂ ਬਾਬਾ ਕਹਿੰਦਾ ਵੀ ਮਿੱਤਰਾ ਇਹ ਤੈਨੂੰ ਵਿਕਾਰ ਸੰਸਾ ਇਹੋ ਸੰਸਾਰ ਵਿਕਾਰ ਸੰਸੇ ਮੈਂ ਵਿਕਾਰ ਪਾ ਫਜ਼ੂਲ ਇਹ ਸੰਸਾਰੀ ਜੀ ਫਜ਼ੂਲ ਸੰਸਿਆਂ 'ਚ ਨੇ ਅਤੇ ਕਈ ਤਰ ਹੈ ਕੌਣ ਤਰਿਆ ਤਰਿਓ ਬ੍ਰਹਮ ਗਿਆਨੀ ਭਾਵ ਜਿਨ੍ਹਾਂ ਨੂੰ ਪਰਮਾਤਮਾ ਦਾ ਗਿਆਨ ਹੋਇਆ ਪਰਮਾਤਮਾ ਦਾ ਗਿਆਨ ਕੀ ਭਾਈ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਤੂੰ ਚਿੰਤਾ ਨਾ ਕਰ ਜਿਸ ਵਾਹਿਗੁਰੂ ਨੇ ਤੈਨੂੰ ਚੇਤੇ ਕੀਤਾ ਉਹ ਤੇਰੀ ਰੱਖਿਆ ਕਰੇਗਾ ਇਸ ਪ੍ਰਕਾਰ ਗੁਰਮੁਖੋ ਸੋਢੀ ਸੁਲਤਾਨ ਧੰਨ ਗੁਰ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਿਹਨੂੰ ਆਪਾਂ ਵਿਆਹ ਕਰਨ ਦੇ ਮੁਤਾਬਕ ਕਹਿੰਦੇ ਰੂਪਕ ਅਲੰਕਾਰ ਉਹ ਰੂਪਕ ਅਲੰਕਾਰ ਦੇ ਦੁਆਰਾ ਸਮਝਾਉਣਾ ਕੀਤਾ ਜਿਵੇਂ ਸਾਡੇ ਸਮਾਜ ਵਿੱਚ ਸ਼ਾਦੀਆਂ ਹੁੰਦੀਆਂ ਨੇ ਸਾਡੀਆਂ ਬੱਚੀਆਂ ਦੀਆਂ ਸਾਡੇ ਬੱਚਿਆਂ ਦੀਆਂ ਅਤੇ ਪੁਰਾਣੀ ਰਵਾਇਤ ਸੀ ਜਦੋਂ ਬੱਚੀਆਂ ਦਾ ਵਿਆਹ ਹੁੰਦਾ ਸੀ ਤਾਂ ਉਦੋਂ ਬੀਬੀਆਂ ਸੁਹਾਗ ਬੋਲਦੀਆਂ ਸਨ ਸੁਹਾਗ ਅਤੇ ਜੇ ਕਾਕੇ ਦਾ ਵਿਆਹ ਹੈ ਤਾਂ ਬੀਬੀਆਂ ਘੋੜੀਆਂ ਬੋਲਦੀਆਂ ਸਨ ਇਸ ਪ੍ਰਕਾਰ ਉਸ ਤਰਜ਼ ਉੱਪਰ ਉਸ ਨਿਯਮ ਦੇ ਮੁਤਾਬਕ ਉਹਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਦ੍ਰਿਸ਼ਟਾਂਤ ਬਣਾ ਕਰਕੇ ਅਤੇ ਸਾਨੂੰ ਸਮਝਾਇਆ ਉਹ ਕੀ ਹੈ ਉਹ ਗੁਰੂ ਬਾਬਾ ਆਪਣੇ 'ਤੇ ਮਿਹਰ ਕਰੇ ਆਪਾਂ ਗੁਰੂ ਰਹਿਮਤ ਨੂੰ ਪ੍ਰਾਪਤ ਕਰਨ ਲਈ ਝੋਲੀਆਂ ਅੱਡੀਏ ਅਤੇ ਸਾਰੇ ਇੱਕ ਵੇਰਾਂ ਬੇਨਤੀ ਮੰਨ ਕੇ ਬੋਲੋ ਸਤਨਾਮ ਵਾਹਿਗੁਰੂ ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ ਘੋੜੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਵਡਹੰਸ ਰਾਗਾਂ ਦੇ ਮੁਤਾਬਕ ਵਿਦਵਾਨਾਂ ਨੇ ਇਹਦੇ ਵੱਖ ਵੱਖ ਅਨੁਭਵੀ ਅਰਥ ਕੀਤੇ ਹਨ ਇਹ ਮੈਂ ਬੇਨਤੀ ਕਰਾਂ ਸਮੁੰਦਰ ਬੜਾ ਡੂੰਘਾ ਹੈ ਤੇ ਕਿਸੇ ਨੇ ਕੰਢੇ ਤੇ ਚੁੱਭੀ ਮਾਰ ਕਰਕੇ ਉਹਦੇ ਵਿੱਚੋਂ ਸਿੱਪੀਆਂ ਕੱਢ ਲਈਆਂ, ਕੋਈ 2-4 ਮੀਲ ਅੱਗੇ ਗਿਆ ਤੇ ਉਹਦੇ ਵਿੱਚੋਂ ਮੋਤੀ ਕੱਢ ਲਿਆ। ਲੇਕਿਨ ਇਹ ਕਵੇ ਕਿ ਮੈਂ ਸਮੁੰਦਰ ਦਾ ਅੰਤ ਪਾ ਲਿਆ ਤੇ ਗੁਰਮੁਖੋ ਭੁਲੇਖੇ 'ਚ ਹੈ, ਜਿਹੜਾ ਸਮੁੰਦਰ ਹੈ ਨਾ ਇਹ ਮਿਣਿਆ ਨਹੀਂ ਜਾ ਸਕਦਾ। ਇਸੇ ਪ੍ਰਕਾਰ ਮੈਂ ਬੇਨਤੀ ਕਰਾਂ ਕਿ ਵਡਹਾਂਸ ਦੇ ਵਿਦਵਾਨਾਂ ਨੇ ਕਿੰਨੇ ਅਰਥ ਕੀਤੇ ਹੋਣਗੇ ਇਹ ਮੇਰੀ ਸਮਝ ਤੋਂ ਬਾਹਰ ਹੈ, ਪਰ ਇੱਕ ਜੋ ਮੈਨੂੰ ਗੁਰੂ ਨੇ ਅਨੁਭਵ ਕਰਾਇਆ ਉਹ ਇਹ ਹੈ, ਵਡਹੰਸ ਇਹ 2 ਦਾ ਕੰਬੀਨੇਸ਼ਨ ਹੈ। ਵੱਡ ਤੋਂ ਭਾਵ ਹੈ ਵੱਡੇ ਨਾਲ ਜੁੜ ਤੇ ਆਪਣੀ ਵਡਿਆਈ ਛੱਡ। ਆਪਾਂ ਵੱਡੇ ਨਾਲ ਤੀ ਕੋਈ ਜੁੜਨਾ ਹੈ, ਆਪਾਂ ਥਾਂ ਥਾਂ 'ਤੇ ਆਪਣੀ ਵਡਿਆਈ ਦਾ ਪ੍ਰਦਰਸ਼ਨ ਕਰਦੇ। ਮੈਂ ਕਿਤੇ ਕਥਾ ਕਰਨ ਗਿਆ ਤੇ ਉਹਨੇ ਜੇਬ 'ਚੋਂ ਬੜੂਏ 'ਚੋਂ ਕੱਢਿਆ ਆਪਣਾ ਜਿਹੜਾ ਕਾਰਡ ਜਾਂ ਰਿਵਾਜ਼ ਹੈ ਤੇ ਮੈਨੂੰ ਕਹਿੰਦਾ ਗਿਆਨੀ ਜੀ ਕਾਰਡ ਲੈ ਲਾ, ਕਾਰਡ ਲੈ ਲਓ। ਮੈਂ ਕਿਹਾ ਗੁਰਮੁਖਾ ਜੀ ਮੈਂ ਕਾਰਡ ਇਕੱਠੇ ਕਰਨ ਲੱਗਾ ਤੇ ਮੇਰਾ ਤਾਂ ਕਾਰਡ ਕਾਰਡਾਂ ਨਾਲ ਹੀ ਭਰ ਜਾ, ਨਾ ਮੈਂ ਉਹਨੂੰ ਜਾਣਾ ਨਾ ਬੁੱਝਾਂ, ਪਰ ਮੈਂ ਅੰਦਾਜ਼ਾ ਲਾਇਆ ਵੀ ਇਹਨੂੰ ਹੰਕਾਰ ਦਾ ਫਰੇਵਾ ਹੈ। ਗਿਆਨੀ ਜੀ ਤੁਸੀਂ ਦਿਓ ਜੋ, ਮੈਂ ਕਿਹਾ ਵੀ ਮੇਰਾ ਮੈਨੂੰ ਕਾਰਡ ਦੀ ਲੋੜ ਹੀ ਕੋਈ ਨਹੀਂ, ਮੇਰਾ ਕਾਰਡ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨ, ਅਸੀਂ ਬਿਨਾਂ ਵਜ੍ਹਾ ਤੋਂ ਆਪਣੀ ਇਸ਼ਤਿਹਾਰਬਾਜ਼ੀ ਕਰਦੇ ਹਾਂ। ਤੁਸੀਂ ਕਿਤੇ ਇਸ਼ਤਿਹਾਰ ਪੜ੍ਹੋ, ਪਾਰਟੀਆਂ ਦੇ ਇਸ਼ਤਿਹਾਰ ਨੇ। ਮੈਂ ਬੁੱਢਾ ਹੋ ਗਿਆ ਗੁਰਮੁਖੋ, ਮੈਨੂੰ ਅੱਜ ਤੱਕ ਲਫ਼ਜ਼ ਨਹੀਂ ਜੇ ਮਿਲਿਆ ਜੂਨੀਅਰ ਲੀਡਰ। ਅਖਬਾਰ ਤੁਸੀਂ ਇਸ਼ਤਿਹਾਰ ਪੜ੍ਹਦੇ ਨਾ ਤੇ ਲਿਖਿਆ ਹੋਵੇਗਾ ਸੀਨੀਅਰ ਨੇਤਾ, ਸਾਰੇ ਸੀਨੀਅਰ ਬਣ ਗਏ ਤੇ ਜੂਨੀਅਰ ਕੌਣ ਬਣੇਗਾ? ਇਹਨੂੰ ਕਹਿੰਦੇ ਨੇ ਮੈਂ। ਜਿਹੜਾ ਵੱਡ ਸ਼ਬਦ ਹੈ, ਵੱਡ ਨਾਮ ਹੈ ਭਜਾਉਣਾ ਦਾ। ਆਪਾਂ ਥੋੜ੍ਹਾ ਜਿਹਾ ਪਿੱਛੇ ਜਾਈਏ, ਜਦੋਂ ਆਪਾਂ ਨਿੱਕੇ ਨਿੱਕੇ ਹੁੰਦੇ ਸਨ ਤੇ ਸਾਡੇ ਬਜ਼ੁਰਗਾਂ ਨੇ ਕਦੇ ਇਹ ਨਹੀਂ ਸੀ ਕਿਹਾ ਪੋਧੀ ਵਾ ਭਜਾ ਦੇ। ਸਾਡੇ ਬਜ਼ੁਰਗਾਂ ਦੀ ਬੋਲੀ ਸੀ ਪੋਧੀ ਵਾ ਵੱਡਾ ਕਰ ਦੇ, ਤੇ ਸਾਡੀ ਬੋਲੀ ਸੀ ਪੰਜਾਬੀ ਦੀ ਬੜੀ ਪ੍ਰਚਲਿਤ, ਪੁੱਤ ਦੀਵਾ ਵੱਡਾ ਕਰ ਦੇ, ਵੱਡੇ ਤੋਂ ਪਾਪ ਬੁਝਾ ਦੇ। ਮੈਂ ਨਾਲ ਹੀ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਦਾਅਵੇ ਨਾਲ ਨਹੀਂ ਪਰ ਜੋ ਮੈਨੂੰ ਗੁਰੂ ਨੇ ਚੜਾਇਆ ਨਾ ਉਹਦੇ ਮੁਤਾਬਕ ਹੀ ਕਰਨ ਲੱਗਾ। ਜਿਹੜਾ ਗੁਰਮੁਖਾ ਤੇਰੇ 'ਚ ਵੱਡਾ ਪੁਣ ਵੀ ਮੈਂ ਵੱਡਾ ਕਿਤੇ ਬੁਝਾ ਦੇ, ਇਹਨੂੰ ਸਿਆਪਾ ਕੱਢ ਦੇਦਾ, ਮੈਂ ਵੱਡਾ ਹਾਂ। ਵੱਡੇ ਨਾਲ ਜੁੜਨ ਦਾ ਯਤਨ ਕਰ। ਤੇ ਨਾਲ ਹੰਸ ਦਾ ਅਰਥ ਹੁੰਦਾ ਹੈ, ਮੈਂ ਹੰਸ ਸ਼ਾਇਦ ਵੇਖਿਆ ਤਾਂ ਨਹੀਂ, ਸੁਣਿਆ ਬਜ਼ੁਰਗਾਂ ਦੇ ਕੋਲੋਂ ਮਾਂ ਪੁਰਸ਼ਾਂ ਦੇ ਕੋਲੋਂ, ਦੁੱਧ ਦੇ ਵਿੱਚ ਹੰਸ ਆਪਣੀ ਚੁੰਝ ਪਾ ਦੇ। ਵਾਹਿਗੁਰੂ ਨੇ ਕਲਾ ਬਖਸ਼ੀ ਵੀ ਪਾਣੀ ਇੱਕ ਪਾਸੇ ਹੋ ਜਾਂਦਾ ਤੇ ਦੁੱਧ ਇੱਕ ਪਾਸੇ ਹੋ ਜਾਂਦਾ, ਉਹ ਦੁੱਧ ਨੂੰ ਪੀ ਜਾਂਦਾ ਤੇ ਪਾਣੀ ਛੱਡ ਦਿੰਦਾ। ਇਸੇ ਪ੍ਰਕਾਰ ਗੁਰਸਿੱਖਾ ਵਡਹਾਂਸ ਤੋਂ ਸਿੱਖਿਆ ਲੈ, ਆਪਣੀ ਮੈਂ ਨੂੰ ਮਾਰ ਤੇ ਵੱਡੇ ਨਾਲ ਜੋੜ ਤੇ ਬਰੀ ਦਾ ਤਿਆਗ ਕਰ ਤੇ ਚੰਗਿਆਈ ਲੈ। ਪਾਣੀ ਦਾ ਤਿਆਗ ਭਾਵ ਹੈ ਔਗੁਣਾਂ ਨੂੰ ਪਿੱਛੇ ਕਰ, ਦੁੱਧ ਦਾ ਭਾਵ ਹੈ ਵੀ ਚੰਗਿਆਈ ਲੈਣਾ ਕਰ, ਤੇ ਜਿੰਨਾ ਚਿਰ ਵਡਿਆਈ ਨੂੰ ਵੱਡਿਆਂ ਨਾਲ ਕੀਤਾ ਬਜਾਇਆ ਨਾ, ਵੱਡੇ ਨਾਲ ਸਾਂਝ ਨਹੀਂ ਬਣਨੀ। ਜੇ ਵੱਡੇ ਨਾਲ ਸਾਂਝ ਬਣਾਉਣੀ ਹੈ ਨਾ, ਗੁਰਮੁਖੋ ਕੁਰਸੀ ਇੱਕ ਹੋਵੇ ਤੇ 2 ਬੰਦੇ ਕਿਵੇਂ ਬਹਿਣਗੇ? ਇਸੇ ਪ੍ਰਕਾਰ ਇੱਕ ਪਾਸੇ ਤੂੰ ਰੱਬ ਬਣਿਆ, ਇੱਕ ਪਾਸੇ ਕਿਹਨਾ ਰੱਬ ਹੈ, ਜੇ ਦੋਵੇਂ ਨੇ ਇਕੱਠੇ ਨਹੀਂ ਬਹਿਣਾ, ਤੂੰ ਉਹਦੇ ਚਰਨਾਂ 'ਚ ਬਹਿ, ਨਿਵਾਣਾ ਹੋ ਕੇ ਰਹੋ। ਇਹ ਮੇਰੇ ਅਨੁਭਵੀ ਜੋ ਮੈਂ ਮਹਿਸੂਸ ਕੀਤਾ ਉਹਦੇ ਮੁਤਾਬਕ ਅਰਥ ਨੇ। ਘੋੜੀਆਂ ਇੱਕ ਛੰਦ ਦੀ ਚਾਲ ਹੈ, ਇੱਕ ਅਰਥ ਇਹਦਾ। ਦੂਸਰਾ, ਜਿਵੇਂ ਘੋੜੀ 'ਤੇ ਬੈਠ ਕਰਕੇ ਕਾਕਾ ਜਾਂ ਲਾੜਾ ਕਹਿ ਲਓ ਆਪਣੀ ਬੋਲੀ ਆਮ ਪੰਜਾਬੀ ਦੀ, ਉਹ ਸੁਹਾਗਣ ਨੂੰ ਵਿਆਹੁਣ ਜਾਂਦਾ, ਵਹੁਟੀ ਨੂੰ ਵਿਆਹੁਣ ਜਾਂਦਾ, ਪੇਂਡੂ ਬੋਲੀ ਵਹੁਟੀ, ਪੇਂਡੂ ਨਹੀਂ ਪੰਜਾਬੀ ਬੋਲੀ। ਇਸੇ ਪ੍ਰਕਾਰ ਗੁਰਮੁਖੋ ਸਾਡੀ ਜਿਹੜੀ ਦੇਹ ਹੈ ਨਾ, ਇਹਨੂੰ ਘੋੜੀ ਬਣਾਉਣਾ ਹੈ, ਅਤੇ ਦੇਹ ਰੂਪੀ ਘੋੜੀ 'ਤੇ ਚੜ ਕੇ ਅਤੇ ਆਪਾਂ ਮੁਕਤੀ ਰੂਪੀ ਬੂਟੀ ਨੂੰ ਵਿਆਹੁਣ ਜਾਣਾ। ਇਹਦੇ ਸੰਬੰਧ ਵਿੱਚ ਗੁਰਦੇਵ ਨਿਰਣਾ ਕਰਨਗੇ, ਅਤੇ ਇਹਦੇ ਤੋਂ ਪਹਿਲਾਂ ਉਹਨਾਂ ਮੰਗਲ ਕੀਤਾ ਮੰਗਲ। ਆਪਾਂ ਗੁਰਮੁਖੋ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਜਿੱਥੇ ਵੀ ਪੜ੍ਹਦੇ ਹਾਂ, ਪਹਿਲਾਂ ਮੰਗਲ ਆਉਂਦਾ ਹੈ ਉਹਦਾ ਭਾਵ ਗੁਰੂ ਕੇ ਸਿੱਖਾਂ ਕਿਸੇ ਮੌਕੇ ਕੋਈ ਵੀ ਕੰਮ ਕਰ ਉਸ ਵਾਹਿਗੁਰੂ ਨੂੰ ਭੁੱਲੀ ਨਾ। ਜਿੱਦਣ ਮੈਂ ਸੰਤ ਬਾਬਾ ਕਰਤਾਰ ਸਿੰਘ ਜੀ ਆਪਣੇ ਉਸਤਾਦ ਜੀ ਆਪਣੇ ਚਾਚਾ ਜੀ ਕੋਲ ਵਿਦਿਆ ਪੜ੍ਹਨ ਗਿਆ ਨਾ ਮੈਂ ਅਤੇ ਮੈਨੂੰ ਉਹਨਾਂ ਸਭ ਤੋਂ ਪਹਿਲਾਂ ਲੈਸਨ ਇਹ ਦਿੱਤਾ ਕਹਿੰਦੇ ਪੁੱਤਰ ਇੱਕ ਸ਼ਲੋਕ ਕੰਡ ਕਰ ਲਾ। ਮੈਂ ਕਿਹਾ ਜੀ ਕਿਹੜਾ? ਕਹਿੰਦੇ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਮੈਨੂੰ ਉਦੋਂ ਬਾਣੀ ਦਾ ਬੋਧ ਨਹੀਂ ਸਮਝ ਨਹੀਂ ਸੀ। ਮੈਂ ਕਿਹਾ ਜੀ ਕਾਹਦੇ ਲਈ ਮਤਲਬ ਕੀ ਹੋਇਆ? ਉਹ ਕਹਿੰਦੇ ਪੁੱਤਰਾ ਤੂੰ ਗੁਰੂ ਕੀ ਸੰਗਤ ਵਿੱਚ ਰਹਿਣਾ, ਵਨ ਸਵਾਨੇ ਭਗਵਾਨ ਮਿਲਣੇ ਨੇ ਖਾਣ ਲਈ, ਅਤੇ ਜਦੋਂ ਇਹ ਅੰਨ ਅੰਦਰ ਜਾਂਦਾ ਨਾ ਇਹ ਬੰਦੇ ਦੇ ਅੰਦਰ ਵਿਕਾਰ ਵੀ ਪੈਦਾ ਕਰਦਾ ਹੀ। ਇਸ ਸਥਿਤੀ ਦੇ ਤੈਨੂੰ ਹੌਲੀ ਹੌਲੀ ਅਸੀਂ ਅਰਥ ਪੜ੍ਹਾਵਾਂਗੇ, ਪਰ ਹੁਣ ਤਾਂ ਤੂੰ ਕੰਠ ਕਰ ਲਾ ਕਰ ਪ੍ਰਸਾਦ ਗੁਰਦੇਵ। ਮੈਂ ਕਿਹਾ ਜੀ ਭਾਵ ਕੀ? ਕਹਿੰਦੇ ਹੈ ਵਾਹਿਗੁਰੂ ਗੁਰਦੇਵ ਕਿਰਪਾ ਕਰ। ਕਿਰਪਾ ਕੀ ਕਰ? ਮੈਂ ਇਹ ਅੰਨ ਖਾਣ ਲੱਗਾ ਅਤੇ ਕਿਤੇ ਅੰਨ ਕਰਕੇ ਮੇਰੀ ਬੁੱਧੀ ਭ੍ਰਿਸ਼ਟ ਨਾ ਹੋ ਜਾਵੇ, ਮੈਨੂੰ ਕਾਮਨਾ ਤੰਗ ਕਰੇ। ਮੈਂ ਇਹ ਅੰਨ ਖਾਣ ਲੱਗਾ ਕਿਤੇ ਮੇਰੇ 'ਤੇ ਲੋਭ ਹਾਵੀ ਨਾ ਹੋ ਜਾਏ। ਮੈਂ ਇਹ ਤੇਰੀ ਰਹਿਮਤ ਨਾਲੇ ਪਕਵਾਨ ਖਾਣ ਲੱਗਾ ਅਤੇ ਕਿਤੇ ਮੇਰੇ ਅੰਦਰ ਗੰਦੀ ਸੋ ਆ ਜਾਏ। ਇਸ ਪ੍ਰਕਾਰ ਗੁਰਮੁਖੋ ਸਾਡੇ ਗੁਰੂ ਪਾਤਸ਼ਾਹ ਨੇ ਸਾਡੀ ਬਿਰੀ ਉਂਗਲੀ ਫੜ ਕੇ ਇੱਕ ਵੇਰਾ ਨਹੀਂ ਸੈਂਕੜੇ ਵੇਰਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਦੀ ਵਰਤੋਂ ਕੀਤੀ। ਸਿੱਖਾ ਭਾਵੇਂ ਦਿਨ ਹੋਵੇ, ਭਾਵੇਂ ਰਾਤ ਹੋਵੇ, ਭਾਵੇਂ ਸੁਬਾਹ ਹੈ, ਭਾਵੇਂ ਸ਼ਾਮ ਹੈ, ਭਾਵੇਂ ਘਰੋਂ ਚੱਲਿਆ, ਭਾਵੇਂ ਘਰ ਆਉਣ ਲੱਗਾ, ਇੱਕ ਨਾਲੋਂ ਟੁੱਟੀ ਨਾ। ਜੇ ਨਾ ਨਾ ਟੁੱਟਿਓ ਤੇ ਤੇਰੇ ਤੇ ਗੁਰੂ ਕਿਰਪਾ ਵੀ ਕਰੇਗਾ। ਇਸ ਪ੍ਰਕਾਰ ਗੁਰਮੁਖੋ ਇਹਦੇ ਅਖਰੀ ਅਰਥ ਇਹ ਨੇ, ਇੱਕ ਅਦਵੈਤ ਰੂਪੀ ਬ੍ਰਹਮ ਉਹ ਚਾਰਨ 'ਤੇ ਰੱਖਿਆ ਕਰਦਾ ਹੈ, ਸੱਚਾ ਗੁਰੂ ਕਿਰਪਾ ਕਰੇ ਉਹਨੂੰ ਸਮਝਿਆ ਜਾ ਸਕੇਗਾ।
ਦੇਹ ਤੇਜਣ ਜੀ ਰਾਮ ਉਪਾਇਆ ਰਾਮ।
ਇਹ ਭਾਈ ਜਿਹੜੀ ਤੇਜਣ ਦਾ ਅਰਥ ਹੈ ਘੋੜੀ, ਜਿਹੜੀ ਦੇਹ ਰੂਪੀ ਘੋੜੀ ਹੈ ਨਾ, ਇਹ ਰਮੇ ਹੋਏ ਰਾਮ ਪਰਮਾਤਮਾ ਨੇ ਸਾਜਣਾ ਕੀਤੀ, ਪੈਦਾ ਕੀਤੀ, ਉਪਾਇਆ ਤੋਂ ਪਾਪ ਪੈਦਾ ਕੀਤੀ ਹੈ।
ਧਨ ਮਾਨਸ ਜਨ ਪੁੰਨ ਪਾਇਆ ਰਾਮ।
ਇਹ ਗੁਰਮੁਖਾ ਮਨੁੱਖਾ ਜਨਮ ਧਨ ਦੇ ਯੋਗ ਹੈ ਤੇ ਪੂਰਬਲੇ ਪੁੰਨਾ ਕਰਕੇ ਤੈਨੂੰ ਪ੍ਰਾਪਤ ਹੋਈ ਹੈ। ਇਹ ਗੁਰਮੁਖੋ ਆਪਾਂ ਨੂੰ ਫ੍ਰੀ ਮਿਲੀ ਹੈ ਨਾ, ਅਤੇ ਆਪਾਂ ਨੂੰ ਕਦਰ ਨਹੀਂ ਕਈ ਗੱਲਾਂ ਨੋਟ ਕਰਨ ਵਾਲੀਆਂ। ਜੇ ਆਪਾਂ ਅੰਮ੍ਰਿਤ ਸਾਹਿਬ ਰਹਿੰਦੇ ਹਾਂ, ਸਾਨੂੰ ਗੁਰੂ ਪਰਮੇਸ਼ਰ ਨੇ ਲੈ ਆਂਦਾ ਰਹਿਮਤ ਕਰਕੇ, ਆਪਣੇ ਅੰਦਰ ਅੰਮ੍ਰਿਤਸਰ ਦੀ ਕਦਰ ਨਹੀਂ ਕਿਉਂਕਿ ਸਾਨੂੰ ਮਿਲ ਗਿਆ ਨਾ। ਜਦੋਂ ਗੁਰਮੁਖੋ ਕਿਸੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਾਈਦਾ ਦੂਰ ਦੁਰਾਡੇ, ਅਤੇ ਲੋਕ ਪੈਰਾਂ ਨੂੰ ਹੱਥ ਲਾਉਂਦੇ, ਗਿਆਨੀ ਜੀ ਤੁਸੀਂ ਅੰਮ੍ਰਿਤਸਰ ਸਾਹਿਬ ਤੋਂ ਆਇਓ, ਕਿਉਂ? ਉਹ ਦੂਰ ਨੇ ਅਤੇ ਆਪਾਂ ਨੂੰ ਮਿਲ ਗਿਆ ਫਰੀ, ਇਸ ਕਰਕੇ ਕਦਰ ਨਹੀਂ। ਮੈਂ ਇੱਕ ਆਮ ਉਦਾਹਰਣ ਦਿੰਦਾ ਹੁੰਦਾ, ਜਿਹਦੀ ਅੱਖਾਂ ਨਹੀਂ ਨਾ, ਉਹਨੂੰ ਕੋਈ ਡਾਕਟਰ ਕਹਿੰਦੇ ਵੀ ਗੁਰਮੁਖਾ ਅਸੀਂ ਤੇਰੀ ਇੱਕ ਅੱਖ ਪੜਾ ਦਿਆਂਗੇ, ਅਤੇ ਜਿੰਨੀ ਪ੍ਰਾਪਤੀ ਅੰਗੂਠਾ ਲਾ ਦੇ, ਕਹਿੰਦੇ ਲਾਉਣਾ ਕਦੋਂ ਹੁਣੇ ਲਵਾ ਲਾ। ਉਹਨੂੰ ਅੱਖਾਂ ਦੀ ਕਦਰ ਹੈ, ਆਪਾਂ ਨੂੰ ਫਰੀ ਬਣੀਆਂ ਅਤੇ ਕਦਰ। ਇਸੇ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਕਿ ਗੁਰਮੁਖਾ ਇਹ ਔਖਾ ਜਨਮ ਤੈਨੂੰ ਮਿਲਿਆ ਅਤੇ ਤੇਰੇ ਧਨ ਭਾਗ ਨੇ ਤੇਰੇ ਪੁਰਬਲੇ ਕਰਮਾਂ ਕਰਕੇ ਮਿਲ ਗਿਆ। ਗਿਆਨੀ ਜੀ ਇਹਦੇ 'ਚ ਕੀ ਵਾਧਾ ਹੈ? ਮੁੱਖ ਨਾਲ ਜਨਮ ਮਿਲਿਆ ਤਾਂ ਇੰਨੀ ਦੁਨੀਆ ਹੈ। ਇਹਦਾ ਜੋ ਗੁਰਮੁਖੋ ਮਾਰੂ ਰਾਗ ਵਿੱਚ ਬਜ਼ੁਰਗਾਂ ਨੇ ਦਿੱਤਾ ਸਾਡੇ ਵਡੇਰਿਆਂ ਨੇ, ਉਹ ਕਹਿੰਦੇ ਚਾਰ ਪਾਵ ਦੁਏ ਸਿੰਘ ਗੁੰਗ ਮੁੱਖ, ਜਿਹੜੀਆਂ ਕਦਰ ਨਹੀਂ ਨਾ ਕਰਦੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸਾਨੂੰ ਹਲੂਣਿਆ ਹਲੂਣਿਆ, ਚਾਰ ਭਾਵ ਦੋ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ, ਊਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂਲ ਲਕਈ ਹੈ। ਹਰ ਬਿਨ ਬੈਲ ਪਰਾਨੀ ਹੋਈ ਹੈ, ਟੂਟੇ ਨਾਕਨ ਫਾਟੇ ਕਾਦਨ, ਕੋਦੋ ਕੋ ਪੁਸਖਈ ਹੈ। ਇਹਦੇ 'ਚ ਸਾਨੂੰ ਕੀ ਆਖਿਆ, ਭਾਈ ਵੇਖ ਉਹਨਾਂ ਚਾਰ ਚਪਾਇਆ ਪਸ਼ੂਆਂ ਵੱਲ, ਚਾਰ ਪੈਰ ਨੇ, ਸਿਰ ਤੇ ਸਿੰਘ ਨੇ, ਤੂੰ ਦੱਸ ਵੀ ਉਹ ਭਲਾ ਭਗਵਾਨ ਦਾ ਭਜਨ ਕਰ ਸਕਦੇ ਆ? ਚਾਰ ਪਾਵ ਦੋ ਸਿੰਘ ਗੁੰਗ ਮੁਖ, ਆਪਣੀ ਤਾਂ ਜਮਾਤਾ ਤਾਂ ਚੱਲਦੀ, ਉਹ ਵਿਚਾਰੇ ਪਸ਼ੂ ਬੋਲ ਨਹੀਂ ਸਕਦੇ। ਹੁਣ ਤਾਂ ਜਿਹੜਾ ਬਦਲ ਗਿਆ ਨਾ, ਸਾਇੰਸ ਦਾ ਵਿਗਿਆਨ ਆ ਗਿਆ, ਵਾਧੂ ਹੋ ਗਿਆ। ਅਸੀਂ ਆਪਣੇ ਬਚਪਨ 'ਚ ਵੇਖਿਆ, ਕਿਉਂਕਿ ਪਿੰਡਾਂ ਦਾ ਜਨਮ ਹੈ ਜ਼ਿਮੀਂਦਾਰਾਂ ਦੇ ਘਰ ਦਾ, ਸਿਆਲ 'ਚ ਬਲਦਾਂ ਨੇ ਬਹਿ ਜਾਣਾ ਅਤੇ ਜਿਹੜੇ ਜ਼ਿਮੀਂਦਾਰ ਨੇ ਉਹਦੀ ਨੱਥ ਨੂੰ ਫੜ ਕੇ ਖਿੱਚਦੇ ਵੀ ਇਹਨੂੰ ਉਠਾਈਏ ਅਤੇ ਇਹਨੂੰ ਮੁੜ ਕੇ ਜੋਈਏ, ਅਤੇ ਕਈ ਵਾਰਾਂ ਉਹ ਇੰਨਾ ਜ਼ੋਰ ਦੀ ਖਿੱਚਦੇ ਵੀ ਪਸ਼ੂ ਦਾ ਨੱਕ ਟੁੱਟ ਜਾਂਦਾ। ਨੱਕ ਬਾਬੇ ਦੀ ਬਾਣੀ ਵਿੱਚ ਵੀ ਲਿਖਿਆ, ਟੂਟੇ ਨਾਕਨ ਫਾਟੇ ਕਾਦਨ, ਜਿਹੜਾ ਪਸ਼ੂਆਂ ਦਾ ਮੋਢੇ ਹੁੰਦੇ ਉਹਨੂੰ ਕਹਿੰਦੇ ਨੇ ਕੁੱਲਾ ਪੈ ਜਾਂਦਾ, ਕੁੱਲਾ ਪੰਜਾਲੀ ਦੇ ਨਾਲ ਉਹਦੇ 'ਤੇ ਕੁੱਲਾ ਪੈ ਗਿਆ। ਜਾਨਵਰਾਂ ਨੇ ਠੋਂਗੇ ਮਾਰੇ ਅਤੇ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਕਹਿੰਦੇ, ਜੇ ਤੈਨੂੰ ਭਲਾ ਉਸ ਪਾਸੇ ਭੇਜ ਦੇ, ਤੂੰ ਦੱਸ ਵੀ ਰੱਬ ਦਾ ਨਾਂ ਲੈ ਲਏਗਾ, ਤੇਰੇ ਵਿੱਚ ਨੱਥ ਹੋਵੇ, ਤੇਰੇ ਸਿਰ 'ਤੇ ਸਿੰਘ ਹੋਣ, ਤੇਰੇ ਚਾਰ ਪੈਰ ਹੋਣ 'ਤੇ ਭਲਿਆ, ਉਦੋਂ ਰੱਬ ਦਾ ਨਹੀਂ ਲਿਆ ਜਾਣਾ। ਇਸ ਕਰਕੇ ਤੈਨੂੰ ਇਹ ਮਨੁੱਖਾ ਮੌਕਾ ਮਿਲਿਆ, ਇਹਦੀ ਕਦਰ ਕਰ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਇਹ ਤੇਰਾ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਇਹ ਮੌਕਾ ਇਹ ਸਮਾਂ ਹੱਥੋਂ ਲੰਘ ਗਿਆ ਅਤੇ ਮੁੜ ਕੇ ਆਉਣਾ ਨਹੀਂ। ਇਸ ਕਰਕੇ ਭਾਈ ਇਹ ਆਪਣੇ ਅੰਦਰ ਦੀ ਵਿਚਾਰ ਕਰਨਾ ਕਰ। ਮਾਨਸ ਜਨਮ ਪੁੰਨ ਪਾਈਆ ਰਾਮ, ਪਰਮੇਸ਼ਰ ਦੀ ਰਹਿਮਤ ਨਾਲ ਪੁਰਬਲੇ ਪੁੰਨਾ ਕੇ ਇਹ ਧਨਤਾ ਦੇ ਯੋਗ ਤੈਨੂੰ ਮਨੁੱਖਾ ਜਨਮ ਮਿਲਿਆ ਹੈ।
ਮਾਨਸ ਜਨਮ ਵੱਡ ਪੁੰਨੇ ਪਾਇਆ,
ਜਦੋਂ ਵਿਆਹ ਪੜ੍ਹਦੇ ਤੇ ਉੱਥੇ ਆਵੇਗਾ ਬੀਬਸਾ ਅਲੰਕਾਰ, ਜਿਹੜਾ ਸ਼ਬਦ ਹੈ ਨਾ, ਹੁਣ ਜਿਹੜੀਆਂ ਪਹਿਲਾਂ ਪੰਕਤੀਆਂ ਪੜ੍ਹੀ ਭਾਈ ਸਾਹਿਬ ਨੇ, ਫਿਰ ਪੜ੍ਹੀਆਂ ਨੇ ਅਗਲੀ ਪੰਕਤੀ ਦੀਆਂ, ਇਹਨੂੰ ਵਿਆਕਰਨ ਦੇ ਮੁਤਾਬਕ ਕਹਿੰਦੇ ਬੀਬਸਾ ਅਲੰਕਾਰ। ਮਾਨਸ ਜਨਮ ਵੱਡ ਪੁੰਨੇ ਪਾਇਆ, ਇਹ ਮਨੁੱਖਾ ਜਨਮ ਵੱਡੇ ਪੁੰਨਾ ਕਰਕੇ ਤੈਨੂੰ ਪ੍ਰਾਪਤ ਹੋਇਆ ਹੈ।
ਦੇਹ ਸੋ ਕੰਜਨ ਚੰਗੜੀਆ,
ਵੇਖ ਲਾ ਗੁਰਮੁਖਾ, ਤੈਨੂੰ ਸੋਨੇ ਵਰਗੀ ਰੱਬ ਨੇ ਦੇਹ ਦਿੱਤੀ, ਕਿੰਨੀ ਸੋਹਣੀ ਦਿੱਤੀ, ਤੇ ਕਈ ਦੇ ਪਤਾ ਨਹੀਂ ਕੀ ਵਾਏ ਨੇ, ਕੋਈ ਕੈਂਚੀ ਲੈ ਕੇ ਦਾਲੇ ਹੋਇਆ, ਕੋਈ ਮੋਚਣਾ ਲੈ ਕੇ ਦੋ, ਜੇ ਕੈਂਚੀ ਲੱਗਦੀ ਉਹਨਾਂ ਮੋਚਣਾ ਹੀ ਫੜ ਲਿਆ, ਬਰੋਟੇ ਪੁੱਟੀ ਚਲੋ, ਜੇ ਦਾੜੀ ਨਹੀਂ ਆਈ ਤੇ ਇੱਧਰ ਹੀ ਹੋ ਜਾਓ, ਉਹ ਤੁਹਾਡਾ ਬੇੜਾ ਤਰ ਜਾ। ਇਹ ਰੱਬ ਨੂੰ ਡਾਇਰੈਕਸ਼ਨ ਦਿੰਦੇ ਵੀ ਉਹਨੇ ਬਰੋਟੇ ਕਿਉਂ ਲਾਇਆ, ਇਹਦਾ ਪਾਪ ਹੀ ਰੱਬ ਤੋਂ ਗਲਤੀ ਹੋ ਗਈ, ਅੱਖਾਂ 'ਤੇ ਬਰੋਟੇ ਕਿਉਂ ਲਾਏ, ਹੁਣ ਰੱਬ ਦੀ ਗਲਤੀ ਕੱਢ ਰਹੇ ਅਸੀਂ, ਕਿੱਡੇ ਸਿਆਣੇ ਆ। ਮੈਂ ਡਰਦਾ ਵੀ ਕਿਤੇ ਆਪਾਂ ਅੱਖਾਂ ਦੇ ਕਿਤੇ ਜਿਹੜੀਆਂ ਪਲਕਾਂ ਨਾ ਮੁੰਨਦੀ ਹੈ। ਕਈ ਜੋ ਕੁਝ ਮਿਲਦਾ ਨਾ ਉਹਨੂੰ ਖਾਧੀ ਜਾਣਗੇ, ਜੋ ਮਿਲਿਆ ਚੰਗਾ ਮਾੜਾ ਇਹ ਨਹੀਂ ਵੇਖਣਾ। ਗੁਰਮੁਖੋਂ ਮੈਂ ਠੰਡੇ ਦਿਲ ਨਾਲ ਕਹਿ ਰਿਹਾ, ਜਜ਼ਬਾਤੀ ਤੌਰ 'ਤੇ ਨਹੀਂ। ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਨੇ ਦੇਹ ਨੂੰ ਇੰਨਾ ਸਤਿਕਾਰ ਦਿੱਤਾ, ਕਹਿੰਦੇ ਹਰ ਮੰਦਰ ਇਹੋ ਸਰੀਰ ਹੈ। ਇਹ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੀ ਬਾਣੀ ਦੀਆਂ ਪੰਕਤੀਆਂ ਨੇ, ਉਹ ਕਹਿੰਦੇ ਹਰ ਮੰਦਰ ਇਹੋ ਸਰੀਰ ਹੈ, ਜਿਹੜੀ ਤੇਰੀ ਦੇਹ ਗੁਰਮੁਖਾ ਰੱਬ ਦਾ ਮੰਦਰ ਹੈ। ਅਤੇ ਆਪਾਂ ਹਰਿਮੰਦਰ ਸਾਹਿਬ ਜਾਣਦੇ ਹਾਂ, ਆਪਾਂ ਗੁਰਮੁਖ ਕਦੇ ਕੋਈ ਚੀਜ਼ ਸੁੱਟੀ ਹੈ? ਜੇ ਕੋਈ ਭੋਲਾ ਬੰਦਾ ਕੋਈ ਟੁੱਟਾ ਜਾਂ ਕਾਗਜ਼ ਸੁੱਟਣ ਲੱਗਿਆ, ਆਪਾਂ ਕਹਿੰਦੇ ਭਾਈ ਹਰਿਮੰਦਰ ਸਾਹਿਬ ਹੈ, ਭਲਿਆ ਪੁਰਸ਼ਾ ਗਲਤੀ ਕਰਨ ਲੱਗਾ। ਇਸੇ ਪ੍ਰਕਾਰ ਮੇਰੇ ਪਾਰੇ ਦੇ ਗੁਰਮੁਖਾ, ਇਹ ਤੈਨੂੰ ਵਾਹਿਗੁਰੂ ਨੇ ਸੋਨੇ ਵਰਗੀ ਚੰਗੀ ਦੇਹ ਦਿੱਤੀ ਹੈ, ਇਹਦੀ ਕਦਰ ਕਰਨਾ ਕਰ।
ਗੁਰਮੁਖ ਰੰਗ ਚਲੂਲਾ ਪਾਵੇ,
ਚਲੂਲੇ ਦੇ ਅਰਥ ਗੁਰਮੁਖੋ ਆਮ ਵਿਦਵਾਨਾਂ ਨੇ ਕੀਤੇ ਨੇ ਗਾੜਾ ਰੰਗ, ਲੇਕਿਨ ਜੋ ਸੰਤ ਬਾਬਾ ਕਰਤਾਰ ਸਿੰਘ ਜਿਨ੍ਹਾਂ ਨੇ ਸਾਨੂੰ ਪੜ੍ਹਾਇਆ, ਮੈਂ ਕਦੇ ਨਹੀਂ ਪੜ੍ਹੇ, ਲੇਕਿਨ ਜਦੋਂ ਉਹਨਾਂ ਚਲੂਲੇ ਦਾ ਅਰਥ ਕਰਨਾ ਤੇ ਉਹਨਾਂ ਕਹਿਣਾ ਚੂਹ ਚੂਹਾ ਰੰਗ। ਮੈਂ ਬੇਨਤੀ ਕਰ ਰਹੀ, ਸਪਸ਼ਟੀਕਰਨ ਦੇ ਰਿਹਾ ਵੀ ਇਹ ਮੈਂ ਕਿਤੇ ਟੀਕੇ 'ਚ ਨਹੀਂ ਪੜ੍ਹੇ, ਪਰ ਜਦੋਂ ਵੀ ਉਹਨਾਂ ਚਲੂਲੇ ਦੇ ਅਰਥ ਕਰਨੇ ਤੇ ਉਹਨਾਂ ਕਹਿਣਾ ਚੂਹ ਚੂਹਾ ਰੰਗ। ਟੀਕਾਕਾਰਾਂ ਨੇ ਇਹ ਦਾ ਅਰਥ ਕੀਤਾ ਗੂੜਾ ਰੰਗ, ਗੁਰਮੁਖ ਰੰਗ ਚਲੂਲਾ ਪਾਵੈ। ਇਹ ਗੁਰੂ ਦੀ ਰਹਿਮ ਦੁਆਰਾ ਜਦੋਂ ਤੂੰ ਗੁਰੂ ਦੇ ਸਨਮੁਖ ਹੋਵੇਗਾ ਨਾ, ਤੈਨੂੰ ਗਾੜਾ ਨਾਮ ਦੇ ਰੰਗ ਦੀ ਪ੍ਰਾਪਤ ਹੋ ਜਾਏਗੀ।
ਹਰ 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 ਨਵ ਰੰਗੜੀਆ।
ਜਿਹੜਾ ਭਾਈ ਦੁੱਖਾਂ ਦਾ ਹਾਲਕ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਹੈ ਨਾ, ਉਹ ਸਦਾ ਵਾਸਤੇ ਨਵੀਨ ਹੈ। ਹਰ ਜਿਹੜੀ ਚੀਜ਼ ਗੁਰਮੁਖੋਂ ਪੁਰਾਣੀ ਹੋ ਜਾਂ ਆਪਾਂ ਕਹਿੰਦੇ ਭਾਈ ਸੈਕਿੰਡ ਹੈਂਡ ਹੈ, ਇਹਦੀ ਕੀਮਤ ਘੱਟ ਗਈ ਹੈ, ਲੇਕਿਨ ਰੱਬ ਨਹੀਂ ਜੇ ਸੈਕਿੰਡ ਹੈਂਡ ਹੁੰਦਾ, ਰੱਬ ਨਹੀਂ ਜੇ ਪੁਰਾਣਾ ਹੁੰਦਾ। ਸਾਹਿਬ ਮੇਰਾ ਗੀਤ ਨਵਾਂ ਸਦਾ ਸਦਾ ਦਾ ਤਾਰ, ਉਹ ਮੇਰਾ ਵਾਹਿਗੁਰੂ ਸਦਾ ਵਾਸਤੇ ਨਵੀਨ ਹੈ, ਦਾਤਾਂ ਦੇਣ ਵਾਲਾ ਹੈ।
ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ।
ਜਿਨ੍ਹਾਂ ਨੇ ਭਾਈ ਹਰੀ ਨੂੰ ਜਾਣ ਲਿਆ ਨਾ, ਜਾਪੀ ਤੋਂ ਭਾਵ ਜਾਣ ਲਿਆ, ਆਪਣੀ ਆਮ ਪੰਜਾਬੀ ਬੋਲੀ ਹੈ, ਮੈਨੂੰ ਇਹ ਜਾਪਦਾ ਹੈ, ਇਹ ਆਪ ਆਮ ਬੋਲਦੇ ਜਾਪਦਾ ਹੈ, ਜਾਪਦਾ ਤੋਂ ਭਾਵ ਹੈ ਜਾਂ ਹਾਂ। ਇਹਨੂੰ ਕਹਿੰਦੇ ਨੇ ਵੇਦ ਅਵੇਦ ਗ੍ਰੈਮਰ ਦੇ, ਜਿਹੜੀ ਦੇਹ ਹੈ ਨਾ, ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ। ਜਿਹਦੇ ਦੁਆਰਾ ਤੂੰ ਹਰੀ ਨੂੰ ਜਾਣ ਲਿਆ ਨਾ ਭਾਈ, ਇਹ ਦੇਹ ਵਧੀਆ ਹੈ, ਇਹ ਚੰਗੀ ਹੈ, ਇਹ ਸੋਹਣਾ, ਇਹ ਜਵਾਨ ਹੈ।
ਹਰ ਹਰ ਨਾਮ ਸੁਹਾਵੀਆ।
ਔਰ ਭਾਈ ਜਿਹੜੀ ਦੇਹ ਹੈ ਇਹ ਨਾਮ ਕਰਕੇ ਸੋਭਾ ਦਿੰਦੀ ਹੈ। ਗੁਰਮੁਖੋ ਰਾਜਿੰਗ ਸਾਡੇ ਆਪਣੇ ਭਰਾ ਭਾਈ ਨੇ, ਆਪਾਂ ਨੂੰ ਮਿਲਣ ਤੇ ਆਪਾਂ ਉਹਨਾਂ ਨੂੰ ਫਤਿਹ ਬੁਲਾਉਂਦੇ ਹਾਂ ਸਿਰ ਨਵਾ ਕੇ, ਭਾਵੇਂ ਸਾਡੇ ਨਾਲ ਕੋਈ ਛੋਟਾ ਵੀ ਹੈ ਤਾਂ ਸਾਡੇ ਵਰਗਾ ਨੇ ਪੰਜਾਂ ਤੱਤਾਂ ਦਾ ਸਰੀਰ, ਲੇਕਿਨ ਉਹਨਾਂ ਦੇ ਸਿਰ ਤਾਂ ਝੁਕਾਇਆ ਵੀ ਉਹਨਾਂ ਦੀ ਜਰਸਨਾ ਤੋਂ ਬਾਣੀ ਉਚਾਰ ਹੁੰਦੀ ਹੈ। ਆਪਾਂ ਨੂੰ ਕੋਈ ਪਰਮੇਸ਼ਰ ਦਾ ਪਿਆਰਾ ਗੁਰੂ ਦੀ ਬਖਸ਼ੀ ਰੂਹ ਮਿਲਦੀ ਤੇ ਆਪਾਂ ਸਿਰ ਝੁਕਾ ਕੇ ਤੇ ਫਤਿਹ ਬੁਲਾਉਂਦੇ ਹਾਂ, ਹੈ ਉਹ ਸਾਡੇ ਵਰਗਾ? ਗੁਰਮੁਖੋ ਚਮ ਸਤਿਕਾਰ ਨਹੀਂ, ਜਿਹੜਾ ਉਹ ਵਾਹਿਗੁਰੂ ਦਾ ਨਾਂ ਲੈਂਦਾ, ਅਸੀਂ ਵਾਹਿਗੁਰੂ ਨਮਸਕਾਰ ਕਰਦੇ ਹਾਂ ਵਾਹਿਗੁਰੂ ਨੂੰ। ਇਸੇ ਪ੍ਰਕਾਰ ਇਹਦਾ ਭਾਵ ਇਹੋ ਹੈ, ਜਿਹੜੀ ਇਹ ਦੇਹ ਨਾ ਗੁਰਮੁਖਾ, ਇਹ ਨਾਮ ਨਾਲ ਹੀ ਚੰਗੀ ਲੱਗੇਗੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪਾਵਨ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ, ਆਪਾਂ ਬੜਾ ਆਪਣੇ ਆਪ ਨੂੰ ਸਵਾਰਦੇ, ਕਈ ਤਰ੍ਹਾਂ ਦੇ ਫੂਮ, ਕਈ ਤਰ੍ਹਾਂ ਦਾ ਹੋਰ ਉਪਰਾਲੇ ਕਰਦੇ ਹਾਂ ਸੋਹਣੇ ਬਣ ਲਈ, ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਬੋਲ ਨੇ, ਕਹਿੰਦੇ ਨੇ ਭਾਈ ਉਹੋ ਹੀ ਸੋਹਣਾ, ਉਹੋ ਹੀ ਦੇਹ ਚੰਗੀ ਹੈ ਜਿਹੜੀ ਗੁਰਮੁਖਾਂ ਦੀ ਸੰਗਤ ਵਿੱਚ ਆੜ ਕੇ ਬੈਠਦੀ ਹੈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਸ ਦੇਹ ਦੇ ਦੁਆਰਾ ਪਰਮਾਤਮਾ ਨੂੰ ਜਾਣ ਲਿਆ, ਉਹ ਦੇਹ ਭਾਈ ਸੋਭਾ ਵਾਲੀ ਹੈ।
ਵੱਡੇ ਭਾਗੀ ਪਾਈ ਨਾਮ ਸਖਾਈ।
ਵੱਡੇ ਭਾਗਾਂ ਦੇ ਨਾਲ ਗੁਰਮੁਖਾ ਇਹ ਤੈਨੂੰ ਮਨੁੱਖਾ ਦੇਹ ਮਿਲੀ ਹੈ, ਤੇ ਆਪਾਂ ਜਿਵੇਂ ਕਹਿੰਦੇ ਸਾਡੇ ਸਕੇ ਸੋਦਰੇ ਨੇ, ਸਕੇ ਸੋਦਰੇ ਉਹ ਹਮਦਰਦੀ ਕਰਦੇ ਆਪਣੇ ਨਾਲ। ਇਸੇ ਪ੍ਰਕਾਰ ਗੁਰਦੇਵ ਕਹਿੰਦੇ ਵੀ ਗੁਰਮੁਖਾ ਜਿਹੜਾ ਨਾਮ ਹੈ ਇਹ ਸਖਾ ਕਹਿੰਦੇ ਨੇ, ਜਿਹਨੂੰ ਆਪਾਂ ਅੰਗਰੇਜ਼ੀ ਕਹਿੰਦੇ ਬੋਜ਼ਮ ਫਰੈਂਡ, ਪੱਕਾ ਮਿੱਤਰ, ਬੋਜ਼ਮ ਫਰੈਂਡ। ਜਿਹੜਾ ਨਾਮ ਹੈ ਨਾ ਇਹ ਸਾਡਾ ਬੋਜ਼ਮ ਫਰੈਂਡ ਹੈ, ਸਾਡਾ ਪੱਕਾ ਮਿੱਤਰ। ਕਿਵੇਂ? ਜਿਹੜੀ ਘਰਵਾੜੀ ਨਾਲ ਲਾਵਾਂ ਲਈਆਂ ਨਾ, ਜਦੋਂ ਪ੍ਰਾਣ ਨਿਕਲ ਗਏ ਤੇ ਸਾਡੀ ਧਰਮ ਪਤਨੀ ਨੇ ਸਾਡੇ ਬੇਟੇ ਨੂੰ ਕਹਿਣਾ, ਪੁੱਤਰਾ ਰਿਸ਼ਤੇਦਾਰਾਂ ਨੂੰ ਫੋਨ ਕਰਦੇ, ਕਮੌਕੇ ਮਰਿਆ, ਟਾਈਮ ਨਾਲ ਕੱਢ ਦਈਏ ਇਹਨੂੰ, ਕਮੌਕੇ ਮਰਿਆ, ਹੁਣ ਚਾਹੇ ਤਾਂ ਤੈਨੂੰ ਪੁੱਛ ਕੇ ਮਰੇ ਵੀ ਗਰਮੀ ਦਾ ਮੌਸਮ ਕਦੇ ਖਰਾਬ ਨਾ ਹੋ ਜਾਏ, ਤੇ ਜਲਦੀ ਜਲਦੀ ਫੋਨ ਕਰਦੇ ਰਿਸ਼ਤੇਦਾਰ ਆ ਜਾਣ, ਤੇਰੇ ਪਿਓ ਨੂੰ ਟਾਈਮ ਨਾਲ ਕੱਢੀਏ। ਘਰਵਾਲੀ ਉਦੋਂ ਹੀ ਬਦਲ ਗਈ। ਉਹਦੇ ਤੋਂ ਬਾਅਦ ਗੁਰਮੁਖੋ ਰਿਸ਼ਤੇਦਾਰ ਭੈਣ ਭਰਾ ਆਏ, ਦੁਨੀਆਦਾਰੀ ਕੀਤੀ, ਅਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਜਿਹੜਾ ਬੰਦਾ ਕਹਿੰਦਾ ਸੀ ਨਾ ਮੇਰੇ ਸਕੇ ਮੇਰੇ 'ਤੇ ਖੂਨ ਡੋਲਦੇ ਨੇ, ਮੇਰੇ ਭਰਾ ਮੇਰੇ ਤੋਂ ਜਾਨ ਵਾਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਨੇ ਦੇਖੋ ਬੰਦਾ ਚੱਲਿਆ, ਚੌਂ ਜਣਿਆਂ ਦੇ ਕੰਨ ਜਿਹੜੇ ਸਕੇ ਸੀ ਉਹਨਾਂ ਮੋਢਾ ਦਿੱਤਾ ਵੀ ਸਾਡਾ ਵੱਡਾ ਭਰਾ ਤੁਰ ਲੱਗਾ ਦੁਨੀਆ ਤੋਂ। ਮੈਂ ਗਲਤ ਪਾਸਾ ਨਹੀਂ ਕਹਿ ਰਿਹਾ, ਉਹ ਹਮਦਰਦੀ ਨਾਲ ਆਪਣੇ ਭਰਾ ਨੂੰ ਤੋਰਦੇ ਨੇ, ਸਾਡਾ ਭਰਾ ਤੇ ਅਸੀਂ ਮੋਢਾ ਦੇਵਾਂ, ਗੈਰ ਕਿਉਂ ਦੇਣ? ਇਹਦਾ ਕਦੇ ਗਲਤ ਅਰਥ ਨਾ ਕਰਨਾ, ਆਪਣੇ ਵੱਲੋਂ ਸਤਿਕਾਰ ਕਰ ਰਹੇ ਨੇ। ਫਿਰ ਇੱਕ ਨਵਾਂ ਰਿਵਾਜ ਗੁਰਮਤ ਹੈ ਨਹੀਂ, ਉਹ ਇਹ ਹੈ, ਇਹ ਗੁਰਮਤ ਨਹੀਂ ਜੇ ਮਨਮਤ ਜੇ, ਅੱਧ ਤੱਕ ਕਹਿੰਦੇ ਨੇ ਵੀ ਇਹਦਾ ਸਿਰ ਜਿਹੜਾ ਨਾ ਇਹ ਘਰ ਵਾਲੇ ਪਾਸੇ ਰੱਖੋ, ਅੱਧ ਵੇ ਜਾ ਕੇ ਪੜਾਅ ਕਰਨਗੇ ਵੀ ਮਖਾ ਬੜਾ ਲੰਮਾ ਸਫ਼ਰ ਕੀਤਾ, ਹੁਣ ਸਾਹ ਲੈ ਲਾ, ਮੁੜ ਕੇ ਕਰਨਗੇ ਉਹਦੇ ਮੜੀਆਂ ਵਾਲੇ ਪਾਸੇ ਨੂੰ ਪੈਰ ਕਰਨਗੇ ਵੀ ਮਾਲ ਛਾਲ ਅੱਧ ਚਾਹ ਤਾਂ ਟਿਕਾਣੇ ਪਹੁੰਚ। ਮੈਂ ਕਲੀਅਰ ਕਰਾਂ, ਇਹ ਗੁਰਮਤ ਨਹੀਂ, ਸਰਾਣੇ ਨੂੰ ਇਸ ਪਾਸੇ ਨੂੰ ਪੈਰ ਕਰਨਾ ਨਾ ਉਸ ਪਾਸੇ ਨੂੰ, ਉਹ ਤਾਂ ਗੁਰਮੁਖ ਮਿੱਟੀ ਹੈ। ਰਾਜ ਪੜਾ ਕਰਨਾ, ਭਾਂਡਾ ਭੰਨਣਾ, ਇਹ ਗੁਰਮਤ ਨਹੀਂ ਮਨਮਤ ਜੇ। ਜਿਹੜਾ ਭਾਂਡਾ ਭੰਨਦੇ ਨਾ, ਭਾਂਡਾ ਤਾਂ ਭੱਜ ਗਿਆ, ਜੋ ਪ੍ਰਾਣ ਨਿਕਲ ਗਏ ਭਾਂਡਾ ਭੱਜ ਗਿਆ, ਮੁੜ ਕੇ ਚਿਖਾ ਵਿੱਚ ਚੁਣ ਕੇ ਜਿਹੜੇ ਪੁੱਤਰ ਵਾਸਤੇ ਅਸੀਂ ਬੜੀ ਮਿਹਨਤ ਘਾਲਣਾ ਘਾਲੀ, ਉਸ ਪੁੱਤ ਨੇ ਸਾਨੂੰ ਸਿਰ ਵਾਲੇ ਪਾਸੇ ਤੋਂ ਘਿਓ ਪਾ ਅੱਗ ਲਾਉਣੀ, ਬਾਪੂ ਜਲਦੀ ਜਲਦੀ ਮੱਚਦਾ, ਹੁਣ ਘਿਓ ਹੀ ਥੋੜ੍ਹਾ ਵੀ ਬਾਪੂ ਨੇ ਟੂਰਨਾਮੈਂਟ 'ਤੇ ਜਾਣਾ ਅਤੇ ਕਬੱਡੀ ਖੇਡਣੀ ਹੈ, ਦਰਅਸਲ ਘਿਓ ਅਸੀਂ ਆਪਣੀ ਸਹੂਲਤ ਨਹੀਂ ਪਾਉਂਦੇ ਵੀ ਛੇਤੀ ਛੇਤੀ ਕੰਮ ਨਿਬੜ ਜਾਏ। ਆ ਜੇ ਸਾਡੀ ਸਾਂਝ, ਪਤਨੀ ਘਰ ਵਿੱਚ ਰਹਿ ਗਈ, ਭਰਾ ਭਾਈਆਂ ਰਿਸ਼ਤੇਦਾਰਾਂ ਨੇ ਮੜੀਆਂ 'ਚ ਲੈ ਆਉਂਦਾ, ਪੁੱਤ ਨੇ ਅੱਗ ਲਾ ਦਿੱਤੀ, ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਕਹਿੰਦੇ ਨੇ ਮੋਢੇ ਨੂੰ, ਪਰ ਕੰਮ ਜੇ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ, ਉਹ ਸਗਾ ਨਾਲ ਗਿਆ ਜੇ ਵਾਹਿਗੁਰੂ ਦਾ ਨਾਮ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਵਡਭਾਗੀ ਪਾਈ ਨਾਮ ਸਕਾਈ, ਇਹ ਦੇਰ ਤੈਨੂੰ ਵੱਡੇ ਭਾਗਾਂ ਨਾਲ ਮਿਲੀ, ਪਰ ਪਿਆਰਿਆ ਇਹ ਨਾਮ ਤੇਰਾ ਅਸਲੀ ਮਿੱਤਰ ਹੈ, ਸਗਾ ਹੈ।
ਜਨ ਨਾਨਕ ਰਾਮ ਉਪਾਈਆ,
ਤੂੰ ਨਿਮਾਣਾ ਬਣ ਕੇ ਰਹੋ, ਇਹ ਰਾਮ ਪਰਮਾਤਮਾ ਨੇ ਪੈਦਾ ਕੀਤੀ ਹੈ।
ਦੇਹ ਪਾਵੋ ਜੀਨ ਬੁਝ ਚੰਗਾ ਰਾਮ,
ਫਿਰ ਜਿਵੇਂ ਘੋੜੀ ਦੀ ਸਵਾਰੀ ਕਰਨ ਵਾਸਤੇ ਆਪਾਂ ਚੰਗੀ ਕਾਠੀ ਪਾਉਂਦੇ ਹਾਂ, ਜੀਨ ਦਾ ਭਾਵ ਕਾਠੀ, ਇਸੇ ਪ੍ਰਕਾਰ ਅਸੀਂ ਆਪਣੀ ਦੇਹ ਤੇ ਕਾਠੀ ਕਿਹੜੀ ਪਾਉਣੀ ਹੈ, ਜਿਹੜਾ ਚੰਗਾ ਪਰਮਾਤਮਾ ਨੂੰ ਬੁੱਢਣਾ ਹੈ, ਜਾਣਨਾ ਸਮਝਣਾ ਹੈ।
ਚੜ ਲੰਗਾ ਜੀ ਬਿਖਮ ਪੁਯੰਗਾ ਰਾਮ,
ਔਰ ਗੁਰਮੁਖਾ ਇਹ ਦੇਹ ਰੂਪੀ ਘੋੜੀ ਤੇ ਚੜ ਕੇ ਬੜਾ ਕਠਨ ਰਖਤਾ ਹੈ, ਬਿਖਮ ਤੋਂ ਭਾਵ ਕਠਨ, ਪੁਯੰਗ ਨਾਮ ਵੈਸੇ ਅਕਰਥਾਂ 'ਚ ਕਹਿੰਦੇ ਨੇ ਸੱਪ ਨੂੰ, ਜਿਹਨੂੰ ਆਪਾਂ ਕਵਾਂਗੇ ਵਿੰਗੇ ਟੇਢ, ਜਿਹਨੂੰ ਵੀ ਕਹਿੰਦੇ ਨੇ ਜਿਗ ਜੈਗ, ਵਿੰਗਾ ਟੇਢਾ ਰਸਤਾ। ਗੁਰਮੁਖਾ ਇਹ ਦੇਹ ਦੀ ਘੋੜੀ ਉੱਪਰ ਚੜ੍ਹ ਕੇ ਸੰਸਾਰ ਦੇ ਕਠਨ ਰਸਤੇ ਨੂੰ ਲੰਘਣਾ ਕਰ, ਕਿਰਪਾ ਕਰਦੇ ਹਨ।
ਬਿਖਮ ਪੁਯੰਗਾ ਅਨਤ ਤਰੰਗਾ,
ਆਸ਼ਾ ਤੁਸੀਂ ਇਹ ਬਿਖਮ ਪਿਯੰਗਾ ਕਿਉਂ ਕਿਹਾ, ਕਠਨ ਰਸਤਾ ਕਿਉਂ ਕਿਹਾ? ਰਾਮਦਾਸ ਪਾਤਸ਼ਾਹ ਕਹਿੰਦੇ ਗੁਰਮੁਖਾ ਇੱਥੇ ਬੜੀਆਂ ਲਹਿਰਾਂ ਆਉਂਦੀਆਂ ਜੀ, ਤਰੰਗਾਂ ਤੋਂ ਭਾਵ ਲਹਿਰਾਂ, ਅੰਨ ਤੋਂ ਭਾਵ ਅੰਨ ਤੋਂ ਰਹਿਤ, ਸੋ ਅਨੇਕਾਂ ਤਰ੍ਹਾਂ ਦੀਆਂ ਲਹਿਰਾਂ ਇਹ ਆਉਂਦੀਆਂ ਨੇ, ਇਹ ਰਸਤਾ ਬੜਾ ਕਠਿਨ ਹੈ।
ਗੁਰਮੁਖ ਪਾਰ ਲੰਘਾਏ,
ਪਰ ਜੇ ਤੂੰ ਕਿਤੇ ਗੁਰੂ ਦੇ ਲੜ ਲੱਗ ਜਾ, ਗੁਰੂ ਦੇ ਲੜ ਲੱਗ ਜਾ, ਗੁਰੂ ਤੈਨੂੰ ਕਠਿਨ ਰਸਤੇ ਵਿੱਚੋਂ ਬਾਹਰ ਕੱਢ ਦੇਗਾ। ਆਪਾਂ ਗਵਾਲੀਅਰ ਦਾ ਕਿਤੇ ਇਤਿਹਾਸ ਪੜ੍ਹੀਏ, ਗੁਰਮੁਖੋ ਭਲਾ 52 ਰਾਜਿਆਂ ਨੂੰ ਕਿਤੇ ਆਸ ਸੀ ਵੀ ਅਸੀਂ ਨਿਕਲ ਜਾਂਗੇ ਚੋਂ? ਇਹ ਤਾਂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ ਜਹਾਂਗੀਰ ਅਸੀਂ ਉਹ ਚਿਰ ਨਹੀਂ ਨਿਕਲਣਾ ਜਿੰਨਾ ਚਿਰ ਇਹਨਾਂ ਨੂੰ ਬਾਹਰ ਨਾ ਕੱਢਿਆ ਅਤੇ ਲੱਗਾ ਡਿਪਲੋਮੇਸੀ ਕਰਨ, ਰਾਜਨੀਤੀ। ਚੰਗਾ ਪਾਤਸ਼ਾਹ ਤੁਹਾਡਾ ਹੁਕਮ ਸਿਰ ਮੱਥੇ 'ਤੇ, ਪਰ ਜਿੰਨੇ ਕੁ ਤੁਹਾਡੇ ਚੋਲੇ ਨੂੰ ਫੜ ਕੇ ਨਿਕਲ ਜਾਣਾ ਉਨੇ ਕੁ ਉਨਿਆਂ ਕੁ ਦੀ ਮੈਂ ਆਗਿਆ ਦੇ ਦੇਣਾ। ਕਹਿੰਦੇ ਕੋਈ ਗੱਲ ਨਹੀਂ, ਜ਼ਬਾਨ 'ਤੇ ਕਾਇਮ ਰਹੀ, ਮੇਰੇ ਪਾਤਸ਼ਾਹ ਨੇ ਰਾਜਨੀਤੀ ਨੂੰ ਝੂਠਿਆਂ ਕਰ ਦਿੱਤਾ, 52 ਕਲੀਆਂ ਵਾਲਾ ਚੋਲਾ ਪਕੜਾਇਆ ਅਤੇ ਕਹਿੰਦੇ ਗੁਰਮੁਖੋ ਸਾਰੇ ਹੀ ਆ ਜਾਓ। ਇਹ ਗੁਰੂ ਹੈ ਜਿਹੜਾ ਪੂਨੇ ਦੇ ਸਤਾਰੇ ਦੇ ਵਿੱਚੋਂ ਰੁਸਤਮ ਰਾਓ ਅਤੇ ਬਾਲਾਓ ਨੂੰ ਕੱਢਦਾ ਆਪਣੀਆਂ, ਮਾਫ ਕਰਨਾ, ਰਕਾਬਾਂ ਫੜਾ ਕੇ ਚਰਨਾਂ ਦੀਆਂ। ਗੁਰਮੁਖਾ ਗੁਰੂ ਦੇ ਲੜ ਲੱਗ, ਇਹ ਤੈਨੂੰ ਅਨੇਕਾਂ ਤਰੰਗਾਂ ਤੋਂ ਬਾਹਰ ਕੱਢ ਦੇਗਾ।
ਹਰ ਬੋਹਿਤ ਚਾੜ ਵੱਡ ਭਾਗੀ ਲੰਘੈ,
ਜਿਹੜਾ ਗੁਰੂ ਹੈ ਨਾ ਉਹ ਆਉਣ ਵਾਲੀ ਗੱਲ ਨੂੰ ਜਾਣਦਾ। ਇਹ ਦੱਸੋ ਸਮੁੰਦਰ ਕਿਵੇਂ ਲੰਘ ਜਾਏਗੀ, ਇਹ ਆਪਾਂ ਸਵਾਲ ਕਰਾਂਗੇ ਨਾ ਸ਼ੰਕਾ, ਤੇ ਗੁਰੂ ਨੂੰ ਪਤਾ ਵੀ ਇਹਨਾਂ ਤਰਕ ਕਰਨੀ ਸ਼ੰਕਾ ਕਰਨਾ। ਉਹ ਕਹਿੰਦੇ ਗੁਰਮੁਖਾ, ਲੋਕ ਜਦੋਂ ਬੇੜੇ ਦੇ ਬੇੜਿਆਂ ਤੇ ਘੋੜੇ ਚੜਾ ਲੈਂਦੇ ਨੇ, ਆ ਮੈਂ ਪਨਾਂਗ ਗਿਆ ਤੇ ਕਈ ਮਾਫ ਕਰਨਾ ਉਹਦੇ ਤੇ ਕਈ ਗੱਡੀਆਂ ਲੱਦੀਆਂ ਬੇੜੇ ਉੱਪਰ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਜਿਹੜਾ ਵਾਹਿਗੁਰੂ ਦਾ ਨਾਮ ਇਹ ਜਹਾਜ਼ ਹੈ, ਬੋਹਿਤ ਨਾਮ ਹੈ, ਜਹਾਜ਼ ਦਾ ਆਪਾਂ ਪੜ੍ਹਦੇ ਨਹੀਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ, ਪਰ ਟਿਕਟ ਕਿਹੜੀ ਹੈ, ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰ ਲੰਘਾਓ ਉਤਾਰ ਨਾਰ, ਹਰ ਬੋਹਿਤ ਚੜ੍ਹ ਵੱਡ ਭਾਗੀ ਲੰਘੇ। ਜਿਹੜੇ ਵੱਡੇ ਭਾਗਾਂ ਵਾਲੇ ਨੇ ਪਰਮੇਸ਼ਰ ਦੇ ਨਾਮ ਰੂਪੀ ਜਹਾਜ਼ ਤੇ ਚੜ੍ਹ ਕੇ ਲੰਘਦੇ ਹਨ।
ਗੁਰ ਖੇਵਟ ਸ਼ਬਦ ਤਰਾਏ,
ਫਿਰ ਸਵਾਲ ਪੈਦਾ ਹੋਇਆ ਵੀ ਇਹਦਾ ਡਰਾਈਵਰ ਕੌਣ ਹੈ, ਇਹਦਾ ਮਲਾਹ ਕੌਣ ਹੈ। ਖੇਵਟ ਤੋਂ ਭਾਵ ਮਲਾਹ, ਡਰਾਈਵਰ, ਉਹ ਵੱਖ ਵੱਖ ਥਾਵਾਂ ਤੇ ਵੱਖ ਵੱਖ ਉਹਨਾਂ ਦੇ ਨਾਂ ਨੇ। ਖੇਵਟ ਦਾ ਅਖਰੀ ਅਰਥ ਹੈ ਮਲਾਹ। ਜਿਹੜਾ ਗੁਰੂ ਹੈ ਨਾ, ਇਸ ਬੇੜੇ ਤੇ ਬਿਠਾ ਕਰਕੇ ਇਹਨਾਂ ਜੀਵ ਆਤਮਾ ਨੂੰ ਬੰਨੇ ਕਰਦਾ ਹੈ।
ਆਨ ਦਿਨ ਹਰ ਰੰਗ ਹਰ ਗੁਣ ਗਾਵੇ,
ਗੁਰਮੁਖਾ ਦਿਨੇ ਰਾਤ ਪਰਮਾਤਮਾ ਦੇ ਗੁਣ ਗਾ ਕੇ ਆਪਣੇ ਅੰਤਸ਼ਕਰ ਨੂੰ ਪ੍ਰੇਮ ਦਾ ਰੰਗ ਲਾਉਣਾ ਕਰ।
ਹਰ ਰੰਗੀ ਹਰ ਰੰਗਾ,
ਹਰੀ ਦੇ ਨਾਮ, ਹਰੀ ਦੇ ਨਾਮ ਨਾਲ ਪ੍ਰੇਮ ਕਰਕੇ ਆਪਣੀ ਅੰਤਸ਼ਕਰ ਨੂੰ ਰੰਗਣਾ ਕਰ।
ਜਨ ਨਾਨਕ ਨਿਰਵਾਣ ਪਦ ਪਾਇਆ,
ਜਿਹਨਾਂ ਗੁਰਮੁਖ ਪਿਆਰਿਆਂ ਦੀ ਇਹ ਅਵਸਥਾ ਬਣ ਗਈ, ਨਿਰਵਾਣ ਪਦ ਤੋਂ ਭਾਵ ਹੁੰਦਾ ਹੈ, ਬਾਣ ਕਹਿੰਦੇ ਨੇ ਆਦਤਾਂ ਨੂੰ, ਸੁਭਾਅ ਹੁੰਦੇ ਨੇ, ਆਹ ਮੈਂ ਕੰਮ ਨਹੀਂ ਕਰਨਾ ਆਹ ਕਰਨਾ, ਜਿਹੜੇ ਉਹ ਗੁਰਮੁਖ ਨੇ ਨਾ, ਉਹ ਇਹਨਾਂ ਦੁਨਿਆਵੀ ਮਰਿਆਦਾ ਤੋਂ ਉੱਪਰ ਲੰਘ ਹੈ।
ਹਰ ਉੱਤਮ ਹਰ ਪਦ ਚੰਗਾ,
ਸੋ ਭਾਈ ਹਰ ਉੱਤਮ ਹਰ ਪਦ ਚੰਗਾ, ਪਦ ਦਾ ਭਾਵ ਪਦਵੀ, ਜਿਹੜਾ ਪਰਿਪੁਰ ਪਰਮਾਤਮਾ ਸਾਰਿਆਂ ਤੋਂ ਉੱਚਾ ਭਾਈ, ਸਾਰਿਆਂ ਤੋਂ ਉੱਤਮ ਹੈ, ਉਹਦੇ ਨਾਲ ਸਾਂਝ ਪਾਉਣਾ ਕਰ, ਦੁਨੀਆਂ ਦੀਆਂ ਆਦਤਾਂ ਤੋਂ, ਬਾਣਾਂ ਤੋਂ, ਸੰਸਕਾਰਾਂ ਤੋਂ ਪਰਾਂ ਹੋ ਕਰਕੇ।
ਘੜੀਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ,
ਕਈ ਜਿਹੜੀਆਂ ਘੋੜੀਆਂ ਨੇ ਉਹ ਸਖ ਸੁਭਾਅ ਦੀਆਂ ਹੁੰਦੀਆਂ, ਅੜਬ ਹੁੰਦੀਆਂ ਨੇ, ਉਹ ਮਾਲਕ ਦੇ ਕੰਟਰੋਲ 'ਚ ਨਹੀਂ ਆਉਂਦੀਆਂ, ਔਰ ਉਹਨਾਂ ਨੂੰ ਕਾਬੂ ਕਰਨ ਵਾਸਤੇ ਇਹ ਕਣਿਆਲੀ ਲਗਾਮ ਪਾਉਂਦੇ ਨੇ, ਕਣਿਆਲੀ, ਤਾਂ ਕਿ ਚੁਭਦੀ ਰਵੀ, ਚੁਭਦੀ ਰਹਿ ਅਤੇ ਉਹ ਡੰਗਰ ਸਿੱਧਾ ਰਹਿ। ਇਸੇ ਪ੍ਰਕਾਰ ਕੜਿਆਲ ਮੁਖ ਤੋਂ ਭਾਵ ਹੈ ਕੰਡਿਆਲੀ ਲਗਾਮ। ਇਹ ਤਾਂ ਹੋ ਗਏ ਨੇ ਘੋੜੀ ਦੇ, ਅਤੇ ਗੱਲ ਕਰ ਰਹੇ ਨੇ ਗੁਰੂ ਬਾਬੇ ਜੀ ਮਨੁੱਖ ਜਨਮ ਦੀ, ਅਤੇ ਇਹਦਾ ਭਾਵ ਕੀ ਹੋਇਆ ਕਿਵੇਂ ਪਤਾ ਲੱਗੇਗਾ। ਕੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ, ਜਿਹੜਾ ਗੁਰੂ ਦਾ ਗਿਆਨ ਦ੍ਰਿੜ ਕਰਾਤਾ ਨਾ ਗੁਰੂ ਪਾਤਸ਼ਾਹ ਨੇ, ਇਹ ਭਾਈ ਕੰਡਿਆਲੀ ਤਾਰ ਪਾਉਣਾ ਕੀਤੀ, ਸੋ ਕਣਿਆਲੀ ਲਗਾਮ ਪਾਉਣਾ ਕੀਤੀ ਹੈ।
ਤਨ ਪ੍ਰੇਮ ਹਰ ਚਾਬਕ ਲਾਇਆ ਰਾਮ,
ਫਿਰ ਜਦੋਂ ਉਹ ਲਗਾਮ ਪਾਈ ਦੀ ਤੇ ਘੋੜੀ ਅੜੀ ਕਰਦੀ ਹੈ, ਤੁਰਦੀ ਨਹੀਂ, ਫਿਰ ਇੱਕ ਬਰੀਕ ਜੀ ਸੋਟੀ ਹੁੰਦੀ, ਉਹਨੂੰ ਕਹਿੰਦੇ ਨੇ ਚਾਬਕ, ਚਾਬਕ ਨਾਮ ਹੈ ਸੋਟੀ ਦਾ। ਤਨ ਪ੍ਰੇਮ ਹਰ ਚਾਬਕ ਲਾਇਆ ਰਾਮ, ਜਿਹੜਾ ਪਰਿਪੂਰਨ ਪਰਮਾਤਮਾ ਨਾਲ ਪ੍ਰੇਮ ਕਰਨਾ, ਇਹ ਛੱਟੀ ਇਹ ਸੋਟੀ ਲਾਉਣਾ ਕੀਤੀ ਹੈ।
ਤਨ ਪ੍ਰੇਮ ਹਰ ਹਰ ਲਾਏ ਚਾਬਕ,
ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਕਿ ਇਹ ਬੀਬਸਾ ਅਲੰਕਾਰ ਦੇ ਮੁਤਾਬਕ ਉਹ ਵਿਚਾਰ ਮੁੜ ਕੇ ਅੱਗੇ ਧਰਾਇਆ। ਤਨ ਪ੍ਰੇਮ ਹਰ ਹਰ ਲਾਏ ਚਾਬਕ, ਜਿਹੜਾ ਹਰੀ ਹਰੀ ਕਰਨਾ, ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨਾ ਨਾ ਭਾਈ, ਇਹ ਪੋਲੀ ਪੋਲੀ ਸੋਟੀ ਮਾਰਨਾ ਕਰ।
ਮਨ ਜਿਣੈ ਗੁਰਮੁਖ ਜੀਤਿਆ,
ਇਹ ਭਾਈ ਜਿਹੜੇ ਗੁਰਮੁਖ ਨੇ ਨਾ, ਉਹਨਾਂ ਨੇ ਇਸ ਢੰਗ ਦੇ ਨਾਲ ਆਪਣੇ ਮਨ ਨੂੰ ਜਿੱਤ ਲਿਆ, ਮਨ ਤੇ ਕੰਟਰੋਲ ਕਰ ਲਿਆ ਹੈ।
ਅਗੜੋ ਕੜਾਵੇ ਸ਼ਬਦ ਪਾਵੇ,
ਇਹ ਮਨ ਘੜਿਆ ਜਾਣ ਵਾਲਾ ਨਹੀਂ, ਇਹ ਸੁਧਰਨ ਵਾਲਾ ਨਹੀਂ, ਪਰ ਗੁਰੂ ਕੇ ਸ਼ਬਦ ਦੇ ਦੁਆਰਾ ਇਹ ਅਣਘੜਤ ਮਨ ਘੜਿਆ ਜਾ ਸਕਦਾ ਹੈ।
ਆਪੇ ਉਹ ਹਰ ਰਸ ਪੀਤਿਆ,
ਜਿਨ੍ਹਾਂ ਨੇ ਭਾਈ ਅੰਮ੍ਰਿਤ ਨਾਮ ਰਸ ਨੂੰ ਪੀਣਾ ਕੀਤਾ ਹੈ।
ਸੁਣ ਸ਼ਰਵਣ ਬਾਣੀ ਗੁਰ ਵਖਾਣੀ,
ਇਹ ਕਿਵੇਂ ਘੜਿਆ ਜਾਏਗਾ ਗੁਰਮੁਖਾ, ਜਿਹੜੇ ਗੁਰੂ ਪਾਤਸ਼ਾਹ ਦੇ ਬਚਨ ਨੇ ਨਾ, ਗੁਰੂਦੇਵ ਦੀ ਸਿੱਖਿਆ ਵਖਾਣੀ ਜੋ ਗੁਰੂ ਮਹਾਰਾਜ ਨੇ ਕਹੇ ਨੇ, ਉਸ ਪਵਿੱਤਰ ਬਾਣੀ ਨੂੰ, ਉਸ ਗੁਰੂ ਦੇ ਉਪਦੇਸ਼ ਨੂੰ ਆਪਣੇ ਕੰਨਾਂ ਨਾਲ ਸੁਣਨਾ, ਇਸੇ ਕਰਕੇ ਆਪਾਂ ਨੂੰ ਪਾਤਸ਼ਾਹ ਰਜ਼ਾਨਾ ਸੰਕੇਤ ਕਰਦੇ ਨੇ, ਇਹ ਸਰਵਣੋ ਮੇਰ ਹੋ, ਸਾਰੇ ਸੁਣਨੇ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸਤ ਬਾਣੀ, ਸਰੀਰ ਲਾਏ ਤੋਂ ਪਾ ਬਿਲਕੁਲ ਕੰਸੈਂਟਰੇਟ ਹੋ ਕਰਕੇ, ਅਕਾਗਰ ਹੋ ਕੇ ਸੁਣਨਾ ਕਰ।
ਹਰ ਰੰਗ ਤੁਰੀ ਚੜਾਇਆ,
ਇਸ ਪ੍ਰਕਾਰ ਪਰਮਾਤਮਾ ਨਾਲ ਪ੍ਰੇਮ ਕਰਨਾ ਇਹ ਘੋੜੀ ਤੇ ਚੜਨਾ ਹੈ।
ਮਹਾਮਾਰਗ ਪੰਥ ਬਿਖੜਾ,
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਭਿਆਨ ਕਰਸਤਾ ਬੜਾ ਕਠਿਨ ਰਾਹ ਹੈ।
ਜਨ ਨਾਨਕ ਪਾਰ ਲੰਘਾਇਆ,
ਜਿਹੜੇ ਨਿਮਾਣੇ ਬਣ ਗਏ ਨੇ ਸੁਰ ਪਾਤਸ਼ਾਹ ਨੇ ਕਿਰਪਾ ਕਰਕੇ ਉਹਨਾਂ ਨੂੰ ਬੰਨੇ ਕਰ ਦਿੱਤਾ।
ਘੋੜੀ ਤੇਜਨ ਦੇਹ,
ਇਹ ਭਾਈ ਜਿਹੜੀ ਦੇਹ ਇਹਨੂੰ ਘੋੜੀ ਜਾਨਣਾ ਕਰੀਏ।
ਰਾਮ ਉਪਾਇਆ ਰਾਮ,
ਆਪਣੀ ਮਿਹਨਤ ਕਰਕੇ ਨੀ ਇਹ ਪਰਿਪੂਰਨ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀ, ਉਹਨੇ ਪੈਦਾ ਕੀਤੀ ਹੈ।
ਜਿਤ ਹਰ ਪ੍ਰਭ ਜਾਪੈ ਸਾ ਧਨ ਧਨ ਤੁਖਾਇਆ ਰਾਮ,
ਭਾਈ ਉਹ ਜਿਸ ਅਵਸਥਾ ਦੇ ਦੁਆਰਾ ਪਰਮਾਤਮਾ ਨੂੰ ਜਾਣਿਆ ਜਾਏ ਉਹ ਧਨਤਾ ਦੇ ਯੋਗ ਹਨ।
ਜਿਤ ਹਰ ਪ੍ਰਭ ਜਾਪੈ ਸਾ ਧਨ ਸਾ ਵਾਸੈ,
ਉਹ ਭਾਈ ਜਿਸ ਜਿਤ ਹਰ ਪ੍ਰਭ ਜਾਪੈ ਸਾ ਧਨ ਸਾ ਵਾਸੈ, ਜਿਨ੍ਹਾਂ ਨੇ ਹਰੀ ਪਰਮਾਤਮਾ ਨੂੰ ਜਾਣ ਲਿਆ ਉਹ ਧਨਤਾ ਦੇ ਯੋਗ ਹਨ, ਉਹਨਾਂ ਨੂੰ ਸ਼ਾਬਾਸ਼ ਹੈ।
ਤੁਰ ਪਾਇਆ ਕਿਰਤ ਜੁੜੰਦਾ,
ਇਹ ਭਾਈ ਜਿਨ੍ਹਾਂ ਦੇ ਤੂੰ ਕਰਮ ਚੰਗੇ ਨੇ ਉਹ ਜੁੜ ਗਏ ਹਨ। ਇੱਥੇ ਇੱਕ ਆਪਾਂ ਬਹਾਨਾ ਬਣਾਉਂਦੇ ਹਾਂ, ਮੈਂ ਯੂਨੀਵਰਸਿਟੀ ਗਿਆ ਲੁਧਿਆਣੇ ਕਥਾ ਕਰਨ ਅਤੇ ਇੱਕ ਸਿਆਣਾ ਬਿਆਣਾ ਬੰਦਾ ਕਥਾ ਸਮਾਪਤ ਗਈ ਅਤੇ ਮੇਰੇ ਨਾਲ ਵਡੇਰੀ ਉਮਰ ਦਾ ਕਹਿਣ ਲੱਗਾ, ਗਿਆਨੀ ਜੀ ਤੁਸੀਂ ਲੈਕਚਰ ਕਰਦੇ ਹੋਰ ਗਿਆਨੀ ਵੀ ਕਹੀ ਜਾਂਦੇ ਵੀ ਬੰਦੇ ਨੂੰ ਮਾੜੇ ਕੰਮ ਨਹੀਂ ਕਰਨੇ ਚਾਹੀਦੇ ਜਦੋਂ ਰੱਬ ਕਰਾਉਂਦਾ ਤਾਂ ਬੰਦੇ 'ਤੇ ਕੰਟਰੋਲ। ਮੈਂ ਕਿਹਾ ਵੀ ਸਦਕੇ ਜਾਵਾਂ ਤੇਰੇ, ਮੈਂ ਕਿਹਾ ਐਸਾ ਕਥਾ ਕਰਨੀ ਵੀ ਯੂਨੀਵਰਸਿਟੀ ਵਿੱਚ ਮੈਂ ਕੋਈ ਨਾ ਕੋਈ ਸਿੱਖ ਕੇ ਚੱਲਿਆ ਨਾ, ਕਹਿੰਦੇ ਸਾਰਾ ਕੁਝ ਰੱਬ ਕਰਦਾ ਤਾਂ ਫਿਰ ਬੰਦੇ ਨੂੰ ਪਾਪ ਕਿਉਂ, ਵੇਖੋ ਦਲੀਲ ਉਹਦੀ। ਮੈਂ ਕਿਹਾ ਵੀ ਗੁਰਮੁਖਾਂ ਪੋਥੀਆਂ ਮੈਂ ਬੜੀਆਂ ਪੜ੍ਹੀਆਂ ਨੇ, ਗੁਰਮੁਖਾਂ ਦੀ ਸੰਗਤ ਬੜੀ ਕੀਤੀ ਹੈ। ਮੈਂ ਕਿਹਾ ਗੁਰਮੁਖਾ ਸਤਿਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਚੇਤੇ ਕਰਿਆ ਕਰ, ਗੁਰੂ ਪਾਤਸ਼ਾਹ ਦੇ ਬਚਨ ਹਾ ਦੀ ਮਨ ਜਾਣ ਸਭ ਬਾਤ, ਜਾਨ ਥੀ ਔਗਨ ਕਰੇ ਕਾਹੇ ਕੀ ਕੁਸਲਾਤ, ਹਾ ਦੀਪ ਕੂਗੇ ਪਰੇ, ਮਨ ਸਾਰਾ ਕੁਝ ਜਾਣਦਾ ਤੇ ਜਾਣ ਕੇ ਕਰੇ ਜਾਵੇ, ਹੱਥ ਤੇ ਦੀਵਾ ਫੜਿਆ ਤੇ ਖੂਹ ਛਾਰਦੇ, ਦੱਸੋ ਰੱਬ ਦਾ ਕੀ ਗੁਨਾਹ ਹੈ। ਆਪਾਂ ਕਿਸੇ ਨੂੰ ਗੁਰਮੁਖੋਂ ਨਾ ਕਹੀਏ, ਸਾਰੇ ਝਾਤੀ ਮਾਰੀਏ, ਜਦੋਂ ਆਪਾਂ ਗੁਨਾਹ ਕਰਦੇ ਹਾਂ ਸਾਡੇ ਅੰਦਰ ਲਾਲ ਬੱਤੀ ਜਗਦੀ, ਜੇ ਆਪਾਂ ਮਾੜਾ ਕੰਮ ਕਰੀਏ ਨਾ ਕੋਈ ਕਿਸੇ ਦੀ ਨਿੰਦਿਆ ਚੁਗਲੀ ਜਾਂ ਔਰ ਕਰਮ, ਸਾਨੂੰ ਉਸੇ ਮੌਕੇ ਪਰਮਾਤਮਾ ਚੇਤ ਕਰਦਾ ਭਾਈ ਖੂਹ 'ਚ ਨਾ ਡਿੱਗ, ਮਾਰਿਆ ਜਾਏਗਾ ਅਤੇ ਆਪਾਂ ਗੁਰਮੁਖੋਂ ਜੁੱਤੀ ਲੰਘ ਕੇ ਲੰਘ ਜਾਈਏ ਤਾਂ ਰੱਬ ਦਾ ਕੀ ਗੁਨਾਹ ਹੈ। ਮੈਂ ਉਹਨੂੰ ਦਲੀਲ ਦਿੱਤੀ, ਬੜਾ ਪਾਗਲ ਹੈ ਨਾ, ਪਾਗਲ ਉਹ ਕਤਲ ਕਰਦੇ ਅਤੇ ਉਹਨੂੰ ਸਜ਼ਾ ਨਹੀਂ, ਕਿਉਂ ਉਹਦੀ ਬੁੱਧੀ ਕੰਮ ਕਰਦੀ। ਜਿਹੜੀ ਬੁੱਧੀ ਹੈ ਸਾਨੂੰ ਪਰਮਾਤਮਾ ਨੇ ਦਿੱਤੀ ਹੈ, ਇਸ ਕਰਕੇ ਅਸੀਂ ਗੁਨਾਹਗਾਰ ਹਾਂ ਗਲਤੀ ਦੇ, ਬਾਕੀ ਜਣੇ ਨੇ ਪਤੰਤਰ ਨੇ। ਇੱਕ ਮਨੁੱਖ ਹੈ ਜਿਹੜਾ ਸੁਤੰਤਰ ਵੀ ਜਿਹੜਾ ਪਤੰਤਰ ਹੈ, ਅਣਜਾਣ ਪੁਣੇ ਵਿੱਚ ਆਪਾਂ ਸਾਰੇ ਭੁੱਲਦੇ ਹਾਂ, ਕਿਉਂਕਿ ਆਪਾਂ ਹਾਈ ਭੁੱਲਣਾਰ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਲੇਕਿਨ ਜਾਣ ਕੇ ਬਹਾਨੇਬਾਜ਼ੀਆਂ ਕਰਨੀ। ਮੈਂ ਉਹਨੂੰ ਹੋਰ ਬੜੀ ਨਿਕੰਮੀ ਜਿਹੀ ਦਲੀਲ ਦਿੱਤੀ, ਮੈਂ ਕਿਹਾ ਗੁਰਮੁਖਾ ਸਾਡੀ ਭੈਣ ਹੈ, ਸਾਡੀ ਧਰਮ ਪਤਨੀ ਹੈ, ਦੋਵੇਂ ਇਸਤਰੀਆਂ ਨੇ, ਪਰ ਜਿੰਨਾ ਸਨੇਹ ਸਾਡਾ ਪਤਨੀ ਦੇ ਨਾਲ ਅਤੇ ਭੈਣ ਦੇ ਵੱਖ ਵੱਖ ਪ੍ਰੇਮ ਹੈ, ਸਾਡੀ ਭੈਣ ਵੀ ਇਸਤਰੀ ਹੈ, ਸਾਡੀ ਪਤਨੀ ਵੀ ਇਸਤਰੀ ਹੈ, ਸਾਡੀ ਧੀ ਵੀ ਹੈ, ਲੇਕਿਨ ਆਪਣੇ ਅੰਦਰ ਸੋਚੀਏ ਵੀ ਸਾਡੇ ਅੰਦਰ ਕੀ ਸੰਕਲਪ ਨੇ, ਕੀ ਫੁਰਨੇ ਹਨ। ਇਸ ਕਰਕੇ ਬਣਾਉਣਾ ਵੀ ਸਾਰਾ ਕੁਝ ਰੱਬ ਕਰਦਾ, ਉਹ ਵਿਚਾਰ ਇੱਥੇ ਗੁਰਦੇਵ ਨੇ ਦਿੱਤੇ ਨੇ, ਭਾਈ ਜੇ ਤਰਬ ਜਾਪੇ ਸਾ ਧਨ ਸਵਾਸ ਹੈ, ਜਿਨ੍ਹਾਂ ਦੇ ਦੁਆਰਾ ਪਰਿਪੂਰਨ ਪਰਮਾਤਮਾ ਨੂੰ ਜਾਣਿਆ ਗਿਆ ਉਹ ਗੁਰਮੁਖ ਜਨ ਧਨਤਾ ਦੇ ਯੋਗ ਹਨ। ਤੁਰ ਪਾਇਆ ਕਿਰਤ ਜੁੜੰਦਾ, ਜਿਹੜੇ ਭਾਈ ਧਰੋਂ ਤੋਂ ਕਰਮ ਕੀਤੇ ਨੇ ਉਹਦੇ ਮੁਤਾਬਕ ਦਾਤ ਮਿਲੇਗੀ, ਪਹਿਲਾਂ ਨਹੀਂ ਕੀਤਾ ਤੇ ਹੁਣ ਕਰਨਾ ਕਰ।
ਚੜ ਦੇਹੜ ਘੋੜੀ ਬਿਖਮ ਲਗਾਏ,
ਸੋ ਇਹ ਭਾਈ ਦੇਹ ਰੂਪੀ ਘੋੜੀ ਤੇ ਚੜਾ ਕੇ ਮੇਰਾ ਗੁਰੂ ਉਹ ਪਰਿਪੂਰਨ ਪਰਮਾਤਮਾ ਇਹ ਜੀਵ ਨੂੰ ਬੰਨੇ ਲੰਘਾ ਦਿੰਦਾ ਹੈ।
ਮਿਲ ਗੁਰਮੁਖ ਪਰਮਾਨੰਦਾ,
ਗੁਰਮੁਖਾ ਗੁਰੂ ਨੂੰ ਮਿਲ, ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਜੀ। ਪਰਮ ਕਹਿੰਦੇ ਨੇ ਸਾਰਿਆਂ ਤੋਂ ਉੱਤਮ ਆਨੰਦ, ਜਿਹੜੇ ਬਾਕੀ ਦੇ ਆਨੰਦ ਨੇ ਨਾ, ਖਾਣ ਦਾ ਆਨੰਦ ਘੜੀ ਦੀ ਘੜੀ ਰਿਹਾ ਮੁੜ ਕੇ ਕੁਛ ਵੀ ਨਹੀਂ, ਸੌਣ ਦਾ ਆਨੰਦ ਘੜੀ ਦੀ ਘੜੀ ਰਿਹਾ ਮੁੜ ਕੇ ਕੁਝ ਵੀ ਨਹੀਂ, ਪਰਮਾਨੰਦ ਤੋਂ ਭਾਵ ਇਹ ਉਹ ਆਨੰਦ ਹੈ ਜਿਹਦਾ ਜ਼ਿਕਰ ਭਾਈ ਮਨੀ ਸਿੰਘ ਨੇ ਕੀਤਾ, ਕਹਿੰਦੇ ਤੰਦਗੀ ਕੀ ਕੋਠੜੀ ਹਰ ਹੀਰਿਆਂ ਕੀ ਖਾਣ, ਤਨ ਦਿੱਤਿਆਂ ਜੇ ਹਰ ਤਾਂ ਵੀ ਸਸਤਾ ਜਾਣ। ਇਹ ਆਨੰਦ ਮਿਲਿਆ ਭਾਈ ਦਿਆਲ ਦਾਸ ਨੂੰ, ਉਬਲਦੀ ਦੇਗ ਵਿੱਚ ਬੈਠਾ ਅਤੇ ਅਜੇ ਵੀ ਕਹਿੰਦਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਉਹ ਆਨੰਦ ਜਿਹਦੇ ਵਿੱਚ ਕਿਸੇ ਪ੍ਰਕਾਰ ਦਾ ਖਲਲ ਨਾ ਪਵੇ।
ਹਰ ਹਰ ਕਾਜ ਰਚਾਇਆ ਪੂਰੇ,
ਇਹ ਦੁੱਖਾਂ ਦੇ ਹਾਰ ਘਰੇ ਭਰੇ ਕਰਨ ਵਾਲੇ ਨੇ, ਇਹ ਸਾਰਾ ਕਾਜ ਰਚਾਉਣਾ ਕੀਤਾ ਹੈ।
ਮਿਲ ਸੰਤ ਜਣਾ ਜੰਜ ਆਈ,
ਇਹ ਜੰਜ ਕਿਹੜੀ ਪਹਿੜਾ ਪਰਮੇਸ਼ਰ ਦੇ ਪਿਆਰੇ ਨੂੰ, ਮੈਂ ਸੰਤ ਜਨ ਸੰਤ ਕਿਹੜੇ ਸੱਤ ਨਾਲ ਜੁੜੇ ਉਹਾਂ ਹਨ, ਭਾਵੇਂ ਉਹ ਭੈਣ ਹੈ ਭਾਵੇਂ ਉਹ ਵੀਰ ਨੇ, ਜਿਹੜੇ ਵੀ ਗੁਰਮੁਖ ਸੱਤ ਨਾਲ ਜੁੜੇ ਨੇ ਉਹ ਸਾਰੇ ਸੰਤ ਜਾਨਣਾ ਕਰੀਏ।
ਜਨ ਨਾਨਕ ਹਰ ਵਾਰ ਪਾਇਆ ਮੰਗਲ,
ਸੋ ਭਾਈ ਜਿਹੜੇ ਦਾਸਾ ਭਾਵ ਧਾਰਿਆ ਜਿਨ੍ਹਾਂ ਨੇ ਉਸ ਪਰਮਾਤਮਾ ਦੀ ਵਡਿਆਈ ਕੀਤੀ, ਉਹਨੂੰ ਉਸ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੋ ਗਈ।
ਮਿਲ ਸੰਤ ਜਨਾ ਵਧਾਈ,
ਵਧਾਈ ਦੋ ਪਾਵਨ ਦਾ ਵਾਧਾ ਆਪਣੇ ਘਰ ਨੂੰ ਆਵੇ ਤੇ ਕਹਿੰਦੇ ਭਾਈ ਵਧਾਈ ਫਲਾਨਾ ਸਾਹਿਬ, ਤੁਹਾਡਾ ਤੁਸੀਂ ਪੁੱਤਰ ਵਿਆਹਿਆ, ਸਾਡੇ ਘਰ ਪੋਤਾ ਆਇਆ, ਤੇ ਸਾਨੂੰ ਭੈਣ ਭਰਾ ਕਹਿੰਦੇ ਭਾਈ ਸਾਹਿਬ ਤੁਹਾਡੇ ਪੋਤਾ ਆਇਆ ਭਾਈ, ਤੁਹਾਨੂੰ ਵਧਾਈ, ਵਧਾਈ ਤੋਂ ਪਾ ਵਾਧਾ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖਾ, ਪਰਿਪੂਰਨ ਪਰਮਾਤਮਾ ਨਾਲ ਜੁੜ, ਤੈਨੂੰ ਵਾਧਾ ਹੀ ਰਹੇਗਾ, ਕਿਸੇ ਪ੍ਰਕਾਰ ਕੋਈ ਘਾਟਾ ਨਹੀਂ ਪਏਗਾ। ਭਾਵੇਂ ਗੁਰਮੁਖੋਂ ਲੜੀ ਵਾਰ ਕਥਾ ਹੁੰਦੀ, ਪਰ ਸਮੇਂ ਦੀ ਮਜਬੂਰੀ ਕਰਕੇ, ਕਿਉਂ ਸ਼ਬਦ ਮੇਰਾ ਹੈ, ਤੋ ਇਸ ਕਰਕੇ ਮੁਆਫੀ ਦੇਣੀ। ਕੱਲ੍ਹ ਨੂੰ ਗੁਰੂ ਪਾਤਸ਼ਾਹ ਨੂੰ ਪਾਇਆ ਅਤੇ ਆਪਾਂ ਨਾਲ ਲੜੀ ਵਾਰ ਵਿਚਾਰ ਵੀ ਕਰਾਂਗੇ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ 'ਤੇ ਰਹਿਮਤਾਂ ਕਰਨ, ਗੁਰੂ ਕਾ ਉਪਦੇਸ਼ ਸਾਡੇ ਹੇਠ ਦੇ ਵਿੱਚ ਵਸੇ, ਪਾਤਸ਼ਾਹ ਸਾਡੀ ਲੋਕ ਪ੍ਰਲੋਕ ਬੌੜੀ ਕਰਨ। ਔਰ ਇੱਕ ਧਾਰਨਾ ਮੇਰੀ ਬੇਨਤੀ ਕਿ ਲਾਇਆ ਜੇ ਮੇਰਾ ਮਨ ਬਣਿਆ, ਉਹ ਇਹ ਹੈ, ਸਾਡਾ ਤੇ ਨਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ, ਸਾਡਾ ਤੇ ਨਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ। ਕਿਸ ਹੀ ਕੋਈ ਕੋਏ ਨਾ ਮਾਂਜਨ ਮਾਣੀ, ਇੱਕ ਤੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਪੁੱਲਾਂ ਚੁੱਕਾਂ ਦੀ ਮੁਆਫੀ ਜੀ।
ਹਰ ਹਰ ਕਾਜ ਰਚਾਇਆ ਪੂਰੇ, ਮਿਲ ਸੰਤ ਜਨਾ ਜੰਜ ਆਈ, ਜਨ ਨਾਨਕ ਹਰ ਪਾਇਆ ਮੰਗਲ, ਮਿਲ ਸੰਤ ਜਨਾ ਵਾਧਾਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।